ਸਨਮਾਨ ਯੋਗ ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਮੰਤਰ ਜਿਸ ਵਿਚ ਈਸ਼ਵਰ ਦੇ ਪਰਿਪੂਰਨ ਪਰਮਾਤਮਾ ਦੇ ਬੁਨਿਆਦੀ ਗੁਣ ਮੂਲ ਗੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਣਨ ਕੀਤੇ ਨੇ, ਗੁਰਮਤਿ ਦੇ ਜਿਸ ਨੂੰ ਕਹਿੰਦੇ ਨੇ ਮੂਲ ਮੰਤਰ। ਮੰਤਰ ਬੋਲ, ਮੰਤਰ ਬਚਨ, ਮੰਤਰ ਸ਼ਬਦ, ਮੰਤਰ ਵਾਕ, ਮੂਲ ਵਾਕ ਆਰੰਭ ਹੁੰਦਾ ਇੱਕ ਤੋਂ। ਉਹ ਇੱਕ ਹੈ, ਉਹ ਇੱਕ ਓਅੰਕਾਰ ਹੈ। ਓਅੰਕਾਰ ਇੱਕ ਬ੍ਰਹਿਮੰਡ ਦੀ ਧੁਨੀ ਹੈ ਜੋ ਉਸ ਇੱਕ ਤੋਂ ਉਤਪੰਨ ਹੋਈ ਹੈ। ਉਹ ਇੱਕ ਸ਼ਕਤੀ ਹੈ ਔਰ ਇਹ ਧੁਨ ਵੀ ਸ਼ਕਤੀ ਹੈ। ਇਸੇ ਓਅੰਕਾਰ ਦੀ ਧੁਨ ਵਿਚ ਉਤਪਤੀ, ਪਾਲਣਾ ਤੇ ਨਾਸ ਚੱਲ ਰਿਹਾ, ਇੱਕ ਬਹਾਵ ਚੱਲ ਰਿਹਾ। ਉਹ ਜੋ ਇੱਕ ਹੈ ਫਿਰ ਸੱਤ ਹੈ, ਮਿੱਥ ਨਹੀਂ। ਉਹ ਜੋ ਇੱਕ ਹੈ ਨਾਮ ਵਾਲਾ ਹੈ, ਅਮਿੱਟ ਹੈ, ਔਰ ਉਹ ਇੱਕ ਕਰਤਾ ਹੈ, ਕਿਸੇ ਦੀ ਕ੍ਰਿਤ ਨਹੀਂ ਹੈ। ਐਸਾ ਕਰਤਾ ਹੈ, ਆਪਣੀ ਕ੍ਰਿਤ ਦੇ ਚ ਬੈਠਾ ਹੈ। ਉਸਦੇ ਸੁਭਾਅ ਵਿਚ ਉਹ ਜੋ ਇੱਕ ਹੈ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਭਉ ਨਿਰਵੈਰ। ਔਰ ਉਸ ਇੱਕ ਵਿਚ ਕਾਲ ਵੀ ਨਹੀਂ ਹੈ, ਅਕਾਲ। ਕੱਲ ਆਪ ਜੀ ਨੇ ਇਸ ਸੰਬੰਧ ਵਿਚ ਕੁਝ ਵਿਚਾਰਾਂ ਸਰਵਣ ਕੀਤੀਆਂ। ਵੇਦਾਂਤ ਆਚਾਰੀਆ ਇਸ ਤਰ੍ਹਾਂ ਕਹਿੰਦੇ ਨੇ, ਜੋ ਕਾਲ ਦੇ ਚ ਹੈ ਮਾਇਆ ਹੈ, ਜੋ ਅਕਾਲ ਹੈ ਉਹ ਪਰਮਾਤਮਾ ਹੈ। ਜਿਸ ਨੂੰ ਸਮਾਂ ਖਾ ਜਾਏ ਮਾਇਆ ਹੈ, ਔਰ ਜੋ ਸਮੇਂ ਨੂੰ ਖਾ ਜਾਏ ਉਹੀ ਪਰਮਾਤਮਾ ਹੈ, ਉਹੀ ਈਸ਼ਵਰ ਹੈ। ਜਿਸ ਨੂੰ ਸਮਾਂ ਨਸ਼ਟ ਕਰ ਦੇਵੇ ਮਾਇਆ ਹੈ, ਔਰ ਜੋ ਸਮੇਂ ਦੀ ਹੋਂਦ ਨੂੰ ਹੀ ਖਤਮ ਕਰ ਦੇਵੇ ਪਰਮਾਤਮਾ ਹੈ, ਈਸ਼ਵਰ ਹੈ। ਇਸ ਤਰ੍ਹਾਂ ਕਾਲ ਅਕਾਲ, ਮਾਇਆ ਪਰਮਾਤਮਾ। ਅਕਾਲ ਨੂੰ ਕਹਿੰਦੇ ਨੇ ਸੱਤ ਹੈ, ਹੋਂਦ ਵਾਲਾ। ਮਾਇਆ ਨੂੰ ਕਹਿੰਦੇ ਨੇ ਮਿੱਥ। ਮਿੱਥ ਤੋਂ ਮੁਰਾਦ ਕੀ ਲਈਏ? ਇਸ ਨੂੰ ਜਿਸ ਢੰਗ ਨਾਲ ਭਾਰਤ ਦੇ ਪ੍ਰਾਚੀਨ ਰਿਸ਼ੀਆਂ ਨੇ ਔਰ ਗੁਰਬਾਣੀ ਬਿਆਨ ਕਰਦੀ ਏ, ਮੈਂ ਤੁਛ ਬੁੱਧੀ ਅਨੁਸਾਰ ਕਹਿਣ ਦੀ ਕੋਸ਼ਿਸ਼ ਕਰਾਂ। ਐਸਾ ਕੁਛ ਹੈ ਜਿਸ ਨੂੰ ਅਸੀਂ ਦੇਖ ਕੇ ਕਹਿ ਸਕਦੇ ਹਾਂ ਹੈ, ਔਰ ਕੁਛ ਐਸਾ ਵੀ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਪ੍ਰਤੱਖ ਰੂਪ ਵਿਚ ਪ੍ਰਮਾਣ ਦੇ ਕੇ ਨਹੀਂ ਹੈ, ਨਹੀਂ ਹੈ। ਜਿਸ ਇਸ ਵਕਤ ਇੱਥੇ ਅਸੀਂ ਕਹਿ ਸਕਦੇ ਹਾਂ ਅੰਧੇਰਾ ਨਹੀਂ ਹੈ, ਰੋਸ਼ਨੀ ਹੈ, ਨਹੀਂ ਹੈ ਅੰਧੇਰਾ, ਹੈ ਨਹੀਂ ਹੈ। ਇਸ ਤਰ੍ਹਾਂ ਅਸੀਂ ਅਕਸਰ ਕਹਿੰਦੇ ਹਾਂ। ਮਾਇਆ ਨੂੰ ਕਹਿੰਦੇ ਨੇ ਅਨਰਵਚਨੀ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਇਸ ਨੂੰ ਆਪ ਜ਼ਰਾ ਧਿਆਨ ਨਾਲ ਸਰਵਣ ਕਰਨਾ, ਸ਼ਾਇਦ ਮੈਂ ਸਪਸ਼ਟ ਕਰ ਸਕਾਂ, ਗੱਲ ਤੇ ਜ਼ਰਾ ਔਖੀ ਹੈ। ਮਾਇਆ ਨੂੰ ਆਖਿਆ ਗਿਆ ਅਨਰਵਚਨੀ, ਇੱਕ ਵਚਨ ਜਿਸ ਤੇ ਪੂਰਾ ਨਹੀਂ ਉਤਰ ਸਕਦਾ। ਇੱਕ ਵਚਨ ਪੂਰਾ ਹੋ ਸਕਦਾ ਪ੍ਰਮਾਤਮਾ ਤੇ ਹੈ, ਇੱਕ ਵਚਨ ਵਿਚ ਗੱਲ ਆਖ ਦਿੱਤੀ। ਮਾਇਆ ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਇੱਕ ਵਚਨ ਵਿਚ ਨਹੀਂ ਬਿਆਨ ਕਰ ਸਕਦੇ, ਹੈ ਇਸ ਤਰ੍ਹਾਂ ਨਹੀਂ ਕਹਿ ਸਕਦੇ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਤੁਸੀਂ ਆਖੋਗੇ ਇਹ ਤੇ ਪਹੇਲੀ ਹੋ ਗਈ, ਜੋ ਹੈ ਤੇ ਨਹੀਂ ਹੋ ਜਾਂਦਾ, ਜੋ ਨਹੀਂ ਹੈ ਤੇ ਹੋ ਜਾਂਦਾ ਹੈ ਉਸ ਨੂੰ ਕਹਿੰਦੇ ਨੇ ਮਾਇਆ। ਕਤਈ ਨਹੀਂ ਹੁੰਦਾ, ਹੈ ਹਮੇਸ਼ਾ ਹੈ, ਸਦੀਵੀ ਹੈ, ਉਹ ਸੱਤ ਹੈ, ਪਰਮਾਤਮਾ ਹੈ ਜੋ ਹੈ, ਲੇਕਿਨ ਕਿਸੇ ਵਕਤ ਨਹੀਂ ਹੋ ਜਾਂਦਾ, ਨਹੀਂ ਹੈ ਫਿਰ ਹੋ ਜਾਂਦਾ ਮਾਇਆ। ਫਿਰ ਇਸ ਨੂੰ ਕਿਸ ਤਰ੍ਹਾਂ ਪ੍ਰਤੱਖ ਰੂਪ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀਏ, ਫੜਨ ਦੀ ਕੋਸ਼ਿਸ਼ ਕਰੀਏ, ਜਾਣਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਨੇ ਜਿਸ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਕੋਸ਼ਿਸ਼ ਕਰਦਾ ਸ਼ਾਇਦ ਸਪਸ਼ਟ ਕਰ ਸਕਾਂ। ਦਿਨ ਨੂੰ ਅਸੀਂ ਜੋ ਕੁਛ ਹਾਂ, ਜੋ ਪਰਿਵਾਰਕ ਸੰਬੰਧ ਨੇ, ਜੋ ਕਾਰੋਬਾਰੀ ਸੰਬੰਧ ਨੇ, ਜੋ ਜ਼ਾਤ ਪਾਤ, ਜੋ ਕੁਛ ਦਿਨ ਦੇ ਸਮੇਂ ਜਾਗਰਿਤ ਅਵਸਥਾ ਚ ਲਈ ਫਿਰਦੇ ਹਾਂ, ਜਦ ਸੌਂ ਜਾਂਦੇ ਹਾਂ ਨੀਂਦ ਆ ਗਈ ਗੂੜੀ, ਨਹੀਂ ਹੈ ਕੀ ਜ਼ਾਤ, ਕੀ ਪਾਤ, ਕੀ ਪਰਿਵਾਰ, ਕੀ ਸੰਸਾਰ, ਕੀ ਕਾਰੋਬਾਰ, ਕੀ ਰੁਤਬਾ, ਕੀ ਅਹੁਦਾ, ਨਹੀਂ ਹੈ, ਨਹੀਂ ਹੈ। ਔਰ ਫਿਰ ਜੈਸੇ ਜਾਗਦੇ ਹਾਂ ਹੈ, ਜੈਸੇ ਸੌਂਦੇ ਹਾਂ ਇੱਕ ਨਵਾਂ ਸੰਸਾਰ ਸ਼ੁਰੂ ਹੋ ਜਾਂਦਾ ਹੈ ਸੁਪਨਿਆਂ ਦਾ। ਅਗਰ ਕੋਈ ਮਨੁੱਖ 7 ਘੰਟੇ ਸੁੱਤਾ ਹੈ ਤਾਂ ਇੰਜ ਕਹਿ ਲਓ ਗੂੜੀ ਨੀਂਦ ਤੇ ਉਸਨੂੰ ਵੱਧ ਤੋਂ ਵੱਧ 15 ਕੁ ਮਿੰਟ ਆਈ ਹੋਣੀ ਹੈ, ਜਿਸ ਦੇ ਸੁਪਨੇ ਨਹੀਂ, ਬਾਕੀ ਤੇ ਸੁਪਨੇ ਚੱਲਦੇ ਰਹਿੰਦੇ ਨੇ। ਔਰ ਵਿਦਵਾਨ ਐਸਾ ਮੰਨਦੇ ਨੇ ਕਿ ਇੱਕ ਸੁਪਨੇ ਦੀ ਅਵਧੀ ਸਮਾਂ ਘੱਟ ਤੋਂ ਘੱਟ 20 ਮਿੰਟ ਤੇ ਹੋਣਾ ਹੀ ਚਾਹੀਦਾ ਹੈ। ਬਦਲਦੇ ਰਹਿੰਦੇ ਨੇ, ਸਾਰੀ ਰਾਤ ਸੁਪਨੇ ਬਦਲਦੇ ਰਹਿੰਦੇ ਨੇ। ਸੁਪਨੇ ਦੀ ਦੁਨੀਆ ਸਾਡਾ ਅਚੇਤ ਮਨ ਰਚਦਾ ਹੈ, ਔਰ ਜਾਗ੍ਰਿਤ ਦੀ ਇਹ ਰਚਨਾ ਸਾਡਾ ਸੁਚੇਤ ਮਨ ਰਚਦਾ ਹੈ। ਮਨ ਦੇ 2 ਹਿੱਸੇ ਇਸ ਤਰ੍ਹਾਂ ਮੰਨੇ ਨੇ, ਸੁਚੇਤ ਅਚੇਤ। ਜਾਗ੍ਰਿਤ ਅਵਸਥਾ ਜੋ ਅਸੀਂ ਬੋਲ ਰਹੇ ਹਾਂ, ਸੁਣ ਰਹੇ ਹਾਂ, ਕਰ ਰਹੇ ਹਾਂ, ਇਹਦੇ ਸੰਸਕਾਰ ਸਾਰੇ ਦੇ ਸਾਰੇ ਅਚੇਤ ਮਨ ਨੂੰ ਪਹੁੰਚ ਰਹੇ ਨੇ, ਇਹ ਜਮ੍ਹਾਂ ਕਰਦਾ ਹੈ। ਇਸ ਦੇ ਚ ਬਚਪਨ ਦੀਆਂ ਸਿਮਰਤੀਆਂ ਵੀ ਪਈਆਂ ਨੇ। ਅਗਰ ਕੋਈ ਮਨੁੱਖ ਬਿਰਧ ਹੈ, ਜਵਾਨੀ ਦੇ ਸਾਰੇ ਸੰਸਕਾਰ ਉਸ ਦੇ ਅੰਦਰ ਪਏ ਨੇ, ਕੀਤੇ ਹੋਏ ਕਰਮ, ਬੋਲੇ ਹੋਏ ਬੋਲ, ਦੇਖੇ ਹੋਏ ਦ੍ਰਿਸ਼ ਸਭ ਪਏ ਨੇ, ਔਰ ਇਸ ਅਚੇਤ ਮਨ ਦੇ ਚ ਪਿਛਲੇ ਜਨਮ ਦਾ ਵੀ ਪਿਆ ਹੈ, ਜਿਹਨੂੰ ਕਹਿੰਦੇ ਨੇ ਸੰਚਿਤ ਕਰਮ। ਕੁਝ ਸੰਗ੍ਰਹਿ ਕੀਤੇ ਸਨ ਪਿਛਲੇ ਜਨਮ ਵਿਚ, ਉਹ ਸਾਰੇ ਕਰਮ ਭੋਗ ਨਹੀਂ ਸਕੇ, ਸੰਸਕਾਰਾਂ ਦੇ ਰੂਪ ਵਿਚ ਇਸ ਜਨਮ ਵਿਚ ਮਿਲੇ ਨੇ, ਰਹਿ ਗਏ ਨੇ ਕੁਛ, ਉਨ੍ਹਾਂ ਹੀ ਕਰਮਾਂ ਕਰਕੇ ਜਨਮ ਆਉਂਦਾ ਹੈ। ਇਹ ਅਚੇਤ ਮਨ ਜਦ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਤੇ ਸੁਚੇਤ ਮਨ ਵਿਸ਼ਰਾਮ ਦੇ ਚਲਾ ਜਾਂਦਾ ਹੈ, ਉਹ ਵੀ ਥੱਕ ਜਾਂਦਾ ਹੈ, ਫਿਰ ਅਚੇਤ ਆਪਣੀ ਸੁਪਨੇ ਦੀ ਦੁਨੀਆ ਰਚ ਲੈਂਦਾ ਹੈ। ਸੁਪਨੇ ਦੇ ਵਿੱਚ ਜੋ ਕੁਝ ਅਸੀਂ ਦੇਖਦੇ ਹਾਂ ਉਸ ਤੋਂ ਤਨ ਪ੍ਰਭਾਵਿਤ ਆਉਂਦਾ ਹੈ। ਇਸ ਵਾਸਤੇ ਗੁਰਬਾਣੀ ਐਸਾ ਕਹਿੰਦੀ ਹੈ, ਜਾਗ੍ਰਿਤ ਤੇ ਸੁਪਨ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਕੁਛ ਨੇ। ਕਿਉਂ? ਜਾਗ੍ਰਿਤ ਅਵਸਥਾ ਵਿੱਚ ਮਨ ਦਾ ਪ੍ਰਭਾਵ ਤਨ ਤੇ ਪੈਂਦਾ ਹੈ, ਤਨ ਦਾ ਪ੍ਰਭਾਵ ਮਨ ਤੇ ਪੈਂਦਾ ਹੈ। ਮਨ ਦੁਖੀ ਹੈ ਜਾਗ੍ਰਿਤ ਅਵਸਥਾ ਵਿੱਚ, ਬੇਚੈਨ ਹੈ, ਮੂੰਹ ਮੱਥਾ ਦੱਸਦਾ ਹੈ, ਉਸਦੀਆਂ ਅੱਖਾਂ ਦੱਸਦੀਆਂ ਨੇ ਬੇਚੈਨ ਹੈ, ਮਸਤਕ ਦੱਸਦਾ ਚਾਹੇ ਕਿਤਨਾ ਕਵੇ ਪਿਆ ਮੈਂ ਆਨੰਦ ਚ ਹਾਂ, ਖੇੜੇ ਤੇ ਖੁਸ਼ੀ ਚ ਹਾਂ, ਨਹੀਂ, ਚਿਹਰਾ ਦੱਸਦਾ, ਇਸਦਾ ਵਿਵਹਾਰ ਦੱਸਦਾ, ਇਸਦੀ ਬੋਲਚਾਲ ਦੱਸਦੀ ਹੈ ਦੁਖੀ ਹੈ, ਬੇਚੈਨ ਹੈ, ਪਰੇਸ਼ਾਨ ਹੈ, ਇਸਦਾ ਸਰੀਰ ਦੱਸ ਰਿਹਾ। ਸੁਪਨੇ ਦੇ ਚ ਵੀ ਅਗਰ ਕੋਈ ਡਰਾਉਣਾ ਸੁਪਨਾ ਆ ਰਿਹਾ ਅਚੇਤ ਮਨ ਦੇ ਤਲ ਤੇ, ਸਰੀਰ ਉਸ ਤਰ੍ਹਾਂ ਪ੍ਰਭਾਵਿਤ ਆਉਂਦਾ ਹੈ ਜਿਸ ਤਰ੍ਹਾਂ ਜਾਗ੍ਰਿਤ ਅਵਸਥਾ ਵਿੱਚ। ਸੁਪਨ ਅਵਸਥਾ ਵਿਚ ਕੋਈ ਦੁਰਾਚਾਰ ਕੀਤਾ ਜਾਏ ਤਾਂ ਉਸ ਤਰ੍ਹਾਂ ਹੀ ਪ੍ਰਭਾਵਿਤ ਆਉਂਦਾ ਜੈਸੇ ਜਾਗਰੂਕ ਅਵਸਥਾ ਚ। ਇੱਥੇ ਸਾਰਿਆਂ ਦਾ ਤਜਰਬਾ ਹੈ, ਸੁਪਨੇ ਚ ਕੁਝ ਕਤਲ ਕੀਤਾ ਹੈ ਉਤਨਾ ਹੀ ਭੈ, ਉਤਨੀ ਭੱਜ ਦੌੜ ਔਰ ਉਤਨਾ ਹੀ ਸਰੀਰ ਦੇ ਚ ਕਾਂਬਾ ਛਿੜਦਾ ਜਿਤਨਾ ਕਿ ਜਾਗਰਤ ਅਵਸਥਾ ਚ। ਜਾਗਰਤ ਅਵਸਥਾ ਦੇ ਜੋ ਮਨ ਦੇ ਵਿਚਾਰ ਨੇ, ਜੋ ਵਿਵਹਾਰ ਹੈ, ਤਨ ਪ੍ਰਭਾਵਿਤ ਆਉਂਦਾ, ਸੁਪਨੇ ਚ ਵੀ ਪ੍ਰਭਾਵਿਤ ਆਉਂਦਾ, ਉਤਨਾ ਹੀ ਪ੍ਰਭਾਵਿਤ ਆਉਂਦਾ। ਬਲਕਿ ਕੁਛ ਵਿਦਵਾਨ ਐਸਾ ਵੀ ਕਹਿੰਦੇ ਨੇ ਸੁਪਨੇ ਚ ਤਨ ਜ਼ਿਆਦਾ ਪ੍ਰਭਾਵਿਤ ਆਉਂਦਾ ਜਾਗਰਤ ਅਵਸਥਾ ਨਾਲੋਂ ਵੀ, ਕਿਉਂ? ਜਾਗਰਤ ਅਵਸਥਾ ਚ ਮਨੁੱਖ ਨੇ ਕੁਛ ਦਬਾਇਆ ਹੈ, ਨਹੀਂ ਕਰਨਾ ਚਾਹੁੰਦਾ, ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਕਰਨਾ ਤੇ ਚਾਹੁੰਦਾ ਹੈ ਪਰ ਸਮਾਜ ਹੈ, ਕਾਨੂੰਨ ਹੈ, ਡਰ ਹੈ, ਭੈ ਹੈ। ਇਹ ਭੈ ਅਚੇਤ ਮਨ ਦੀ ਦੁਨੀਆਂ ਚ ਖਤਮ ਹੋ ਜਾਂਦਾ ਸੁਪਨਿਆਂ ਚ। ਨਾ ਸਮਾਜ ਦਾ ਭੈ, ਨਾ ਕਾਨੂੰਨ ਦਾ ਭੈ, ਜੋ ਜਾਗਰਤ ਅਵਸਥਾ ਵਿਚ ਕਤਲ ਨਹੀਂ ਕਰ ਸਕਦੇ ਸੁਪਨੇ ਚ ਕਰਦੇ ਨੇ, ਜੋ ਜਾਗਰਤ ਅਵਸਥਾ ਦੇ ਚੋਰੀ ਨਹੀਂ ਕਰ ਸਕਦੇ ਸੁਪਨੇ ਚ ਕਰਦੇ ਨੇ, ਜੋ ਜਾਗਰਤ ਅਵਸਥਾ ਦੇ ਦੁਰਾਚਾਰ ਨਹੀਂ ਕਰਦੇ ਸੁਪਨੇ ਵਿਚ ਕਰਦੇ ਨੇ। ਔਰ ਤਨ ਉਤਨਾ ਹੀ ਪ੍ਰਭਾਵਿਤ ਆਉਂਦਾ ਹੈ ਜਿਤਨਾ ਕਿ ਜਾਗਰਤ ਅਵਸਥਾ। ਇਸ ਵਾਸਤੇ ਗੁਰਬਾਣੀ ਐਸਾ ਕਹਿੰਦੀ ਏ, ਜੋ ਜਾਗਰਤ ਦੇ ਚ ਹੈ ਇਹ ਦਿਨ ਦਾ ਸੁਪਨਾ ਹੈ, ਔਰ ਜੋ ਅਚੇਤ ਮਨ ਦੀ ਤਲ ਤੇ ਰਾਤ ਨੂੰ ਹੈ ਇਹ ਰਾਤ ਦਾ ਸੁਪਨਾ ਹੈ। ਇੱਕ ਬੰਦ ਅੱਖ ਦਾ ਸੁਪਨਾ ਹੈ, ਇੱਕ ਖੁੱਲੀ ਅੱਖ ਦਾ ਸੁਪਨਾ ਹੈ, ਹਨ ਦੋਵੇਂ ਸੁਪਨੇ। ਜਾਗਰਤ ਅਵਸਥਾ ਦੇ ਜਿਤਨੇ ਸੰਬੰਧ ਨੇ ਸਾਡੇ, ਜਿਉਂ ਸੌਂਦੇ ਹਾਂ ਤੇ ਸੁਪਨਿਆਂ ਦੀ ਨਵੀਂ ਦੁਨੀਆ ਖੜੀ ਹੋ ਜਾਂਦੀ ਹੈ, ਸੰਬੰਧ ਟੁੱਟ ਜਾਂਦੇ ਨੇ। ਕੌਣ ਪਤੀ, ਕੌਣ ਪਤਨੀ, ਕਿਹੜੇ ਬੱਚੇ, ਕੀ ਕੰਮ ਧੰਦਾ, ਕੀ ਘਰ ਬਾਰ, ਸਭ ਸੰਬੰਧ ਟੁੱਟ ਜਾਂਦੇ ਨੇ, ਨਵੇਂ ਸੰਬੰਧ ਸਥਾਪਨ ਹੋ ਜਾਂਦੇ ਨੇ ਸੁਪਨਿਆਂ ਦੀ ਦੁਨੀਆ। ਪਰ ਜੈਸੇ ਅੱਖ ਖੁੱਲਦੀ ਹੈ ਉਸ ਸੁਪਨੇ ਦੀ ਦੁਨੀਆ ਜੋ ਦੇਖ ਰਹੇ ਸੀ ਤੇ ਤਨ ਵੀ ਪ੍ਰਭਾਵਿਤ ਹੋ ਰਿਹਾ ਸੀ, ਉਹ ਸੰਬੰਧ ਟੁੱਟ ਜਾਂਦੇ ਨੇ, ਫਿਰ ਇਹ ਜਾਗਰਤ ਅਵਸਥਾ ਦੇ ਸੰਬੰਧ ਜੁੜ ਜਾਂਦੇ ਨੇ। ਗੁਰਬਾਣੀ ਐਸਾ ਕਹਿੰਦੀ ਏ, ਕਿਧਰੇ ਇਹ ਤੇ ਨਹੀਂ ਜੋ ਤੂੰ ਰਾਤ ਨੂੰ ਦੇਖ ਰਿਹਾ ਸੀ ਸੁਪਨਾ ਹੈ ਤੇ ਜੋ ਤੂੰ ਦਿਨ ਨੂੰ ਦੇਖ ਰਿਹਾ ਉਹ ਵੀ ਸੁਪਨਾ ਹੋਵੇ, ਕਿਧਰੇ ਐਸਾ ਤੇ ਨਹੀਂ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਹੁਣ ਸੁਪਨੇ ਨੂੰ ਅਸੀਂ ਕਹਿ ਸਕਦੇ ਹਾਂ ਅਨਰਵਚਨੀ, ਇੱਕ ਵਚਨ ਨਾਲ ਨਹੀਂ ਕਹਿ ਸਕਦੇ, ਹੈ ਸਿਰਫ ਇਤਨਾ ਨਹੀਂ ਕਹਿ ਸਕਦੇ, ਸ਼ਾਇਦ ਨਹੀਂ ਹੈ ਕਿਉਂਕਿ ਜਾਗਦੇ ਹਾਂ ਤੇ ਨਹੀਂ ਹੋ ਜਾਂਦਾ, ਪਰ ਕਹਿ ਦਈਏ ਨਹੀਂ ਹੈ ਤਾਂ ਵੀ ਇਹ ਗੱਲ ਪੂਰੀ ਨਹੀਂ ਉਤਰਦੀ, ਕਿਉਂਕਿ ਤਨ ਪ੍ਰਭਾਵਿਤ ਹੋਇਆ ਹੈ, ਪੂਰਾ ਪ੍ਰਭਾਵਿਤ ਹੋਇਆ ਹੈ। ਮੈਂ ਫਿਰ ਅਰਜ਼ ਕਰਾਂ, ਸੁਪਨੇ ਚ ਅਗਰ ਕਿਸੇ ਨੇ ਪ੍ਰਮਾਤਮਾ ਦਾ ਨਾਮ ਲਿਆ ਤਨ ਉਤਨਾ ਹੀ ਪ੍ਰਭਾਵਿਤ ਹੋਇਆ, ਮਨ ਉਤਨਾ ਹੀ ਪਵਿੱਤਰ ਹੋਇਆ ਜਿਤਨਾ ਜਾਗਰਤ ਅਵਸਥਾ ਚ। ਇਹ ਵੀ ਮੈਂ ਅਰਜ਼ ਕਰਦੇ ਹਾਂ ਉਤਨਾ ਹੀ ਪਵਿੱਤਰ ਹੋ ਜਾਂਦਾ। ਸ਼ਾਇਦ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ, ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ, ਕਦ ਦੇਖੋ ਹਰ ਆਪਣਾ ਆਤਮ ਤੇ ਹਰ ਰੰਗ। ਦਿਨ ਨੂੰ ਜਾਗਰਤ ਅਵਸਥਾ ਵਿਚ ਇਹਨੇ ਕੋਸ਼ਿਸ਼ ਕੀਤੀ ਨਾਮ ਜਪੀਏ ਕੋਈ ਰਸ ਮਿਲੇ, ਨਹੀਂ ਸਮਾਂ ਕੱਢ ਸਕਿਆ, ਆਪਣੇ ਸੰਕਲਪ ਦੀ ਪੂਰਤੀ ਨਹੀਂ ਕਰ ਸਕਿਆ, ਨਹੀਂ ਜਪ ਸਕਿਆ, ਨਹੀਂ ਪਾਠ ਕਰ ਸਕਿਆ। ਇੱਕ ਪੀੜਾ ਰਹਿ ਗਈ, ਇੱਕ ਅਫਸੋਸ ਰਹਿ ਗਿਆ ਵੀ ਮੈਂ ਨਹੀਂ ਕਰ ਸਕਿਆ, ਕਰਨਾ ਵੀ ਚਾਹੁੰਦਾ ਸੀ ਨਹੀਂ ਕਰ ਸਕਿਆ, ਜਾਂ ਆਲਸ ਕਰਕੇ ਨਹੀਂ ਕਰ ਸਕਿਆ, ਜਾਂ ਕੁਝ ਹੋਰ ਕੰਮ ਪੈ ਗਏ ਨਹੀਂ ਕਰ ਸਕਿਆ, ਅੰਦਰ ਗੱਲ ਦਬੀ ਹੋਈ ਰਹਿ ਗਈ, ਰਾਤ ਨੂੰ ਸੁਪਨੇ ਚ ਹੋਵੇਗੀ, ਇਸ ਸੁਪਨੇ ਚ ਬਾਣੀ ਪੜੇਗਾ, ਇਸ ਸੁਪਨੇ ਚ ਨਾਮ ਜਪੇਗਾ, ਔਰ ਮਨ ਉਤਨਾ ਹੀ ਪ੍ਰਭਾਵਿਤ ਹੋਵੇਗਾ ਜਿਤਨਾ ਜਾਗਰਤ ਅਵਸਥਾ ਚ ਹੁੰਦਾ ਹੈ। ਅਗਰ ਸੁਪਨੇ ਚ ਕਿਸੇ ਨੇ ਦੁਰਾਚਾਰ ਕੀਤਾ, ਮੈਂ ਫਿਰ ਅਰਜ਼ ਕਰਾਂ, ਸਰੀਰ ਦੀ ਉਹੀ ਹਾਲਤ ਬਣਦੀ ਹੈ ਜੋ ਜਾਗਰਤ ਅਵਸਥਾ, ਫਿਰ ਕਿਸ ਤਰ੍ਹਾਂ ਕਹਿ ਦਈਏ ਸੁਪਨਾ ਨਹੀਂ ਹੈ। ਤਨ ਤੇ ਉਤਨਾ ਹੀ ਪ੍ਰਭਾਵਿਤ ਹੁੰਦਾ ਹੈ, ਮਨ ਤੇ ਉਤਨਾ ਹੀ ਮੈਲਾ ਹੁੰਦਾ ਹੈ ਜੋ ਜਾਗਰਤ ਅਵਸਥਾ ਚ। ਸੁਪਨੇ ਨੂੰ ਕਿਵੇਂ ਕਹਿ ਦਈਏ? ਨਹੀਂ ਹੈ, ਹੈ, ਪਰ ਸਿਰਫ ਹੈ ਨਹੀਂ ਕਹਿ ਸਕਦੇ, ਹੈ ਸ਼ਾਇਦ ਨਹੀਂ ਹੈ, ਕਿਉਂਕਿ ਅੱਖ ਖੁੱਲਦੀ ਹੈ ਤਾਂ ਨਹੀਂ ਹੈ, ਫਿਰ ਹੋਰ ਸੰਬੰਧ ਜੁੜਦੇ ਹਨ, ਫਿਰ ਪਰਿਵਾਰ ਹੈ, ਸੰਸਾਰ ਹੈ, ਕਾਰੋਬਾਰ ਹੈ, ਇਹ ਦੁਨੀਆ। ਰਾਤ ਨੂੰ ਸੌਂਦੇ ਹਾਂ, ਇਸ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ, ਨਵਾਂ ਸੰਸਾਰ, ਔਰ ਜੈਸੇ ਜਾਗਦੇ ਹਾਂ ਉਸ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ ਇਹ ਸੰਸਾਰ, ਐਸਾ ਰੋਜ਼ ਆਉਂਦਾ, ਐਸਾ ਦਿਨ ਰਾਤ ਰੋਜ਼ ਆਉਂਦਾ, ਜਾਗਰਤ ਔਰ ਨਿੰਦਰਾ ਦੇ ਚ ਰੋਜ਼ ਆਉਂਦਾ ਹੈ। ਨੀਂਦ ਇਕਦਮ ਨਹੀਂ ਆਉਂਦੀ ਹੁੰਦੀ, ਅਗਰ ਮਨੁੱਖ ਸੌਂ ਗਿਆ ਤਾਂ ਇਸਦਾ ਮਨ ਅਜੇ ਨਹੀਂ ਸੁੱਤਾ, ਸੁਪਨਿਆਂ ਦੀ ਦੁਨੀਆ ਚੱਲ ਰਹੀ ਹੈ, ਇੱਥੇ 15-20 ਮਿੰਟ ਲਈ ਕਿਧਰੇ ਪੂਰਾ ਵਿਸ਼ਰਾਮ ਮਿਲ ਸਕਦਾ, ਉਹੀ ਥਕੇਵਾ ਲਾ ਦਿੰਦਾ 24 ਘੰਟੇ ਦਾ, ਵਰਨਾ ਰਾਤ ਨੂੰ ਸੁੱਤਿਆਂ ਤੇ ਮਨੁੱਖ ਕੰਮ ਕਰ ਰਿਹਾ। ਫਰਕ ਸਿਰਫ ਇਤਨਾ ਹੈ ਕਿ ਤਨ ਪ੍ਰਭਾਵਿਤ ਤੇ ਹੋ ਰਿਹਾ, ਭਾਵੇਂ ਤਨ ਦੌੜਦਾ ਭੱਜਦਾ ਨਹੀਂ ਪਿਆ, ਪਰ ਕਈ ਦਫਾ ਇਤਨੇ ਗਹਿਰੇ ਸੰਸਕਾਰ ਰਹਿ ਜਾਂਦੇ ਨੇ, ਲੋਕੀ ਸੁਪਨੇ ਚ ਬੋਲ ਵੀ ਪੈਂਦੇ ਨੇ, ਕਈ ਦਫਾ ਉੱਠ ਵੀ ਬੈਠਦੇ ਨੇ, ਚੱਲਦੇ ਵੀ ਹਨ, ਇਤਨਾ ਸੁਪਨਾ ਪ੍ਰਭਾਵਿਤ ਕਰ ਦਿੰਦਾ, ਇਤਨਾ ਸੁਪਨੇ ਦਾ ਅਸਰ ਪੈ ਗਿਆ। ਤੂੰ ਕਹਿ ਦਈਏ ਨਹੀਂ ਹੈ ਸੁਪਨਾ, ਕਿਸ ਤਰ੍ਹਾਂ ਨਹੀਂ ਹੈ? ਤਨ ਪ੍ਰਭਾਵਿਤ ਹੋ ਰਿਹਾ, ਮਨ ਪ੍ਰਭਾਵਿਤ ਹੋ ਰਿਹਾ ਹੈ, ਸ਼ਾਇਦ ਨਹੀਂ ਹੈ, ਕਿਉਂਕਿ ਅੱਖ ਖੁੱਲਦੀ ਹੈ, ਨਹੀਂ ਹੈ। ਦਿਨ ਨੂੰ ਜੋ ਕੁਝ ਅਸੀਂ ਦੇਖ ਰਹੇ ਹਾਂ ਹੈ, ਸ਼ਾਇਦ ਨਹੀਂ ਹੈ, ਕਿਉਂਕਿ ਸੌਂ ਜਾਂਦੇ ਹਾਂ ਤੇ ਸੰਬੰਧ ਟੁੱਟ ਜਾਂਦਾ, ਔਰ ਐਸਾ ਰੋਜ਼ ਆਉਂਦਾ ਹੈ, ਸ਼ਾਇਦ ਨਹੀਂ ਹੈ, ਨਹੀਂ ਹੈ, ਸ਼ਾਇਦ ਹੈ। ਇਸ ਵਾਸਤੇ ਕਹਿ ਦਿੱਤਾ ਸੰਸਾਰ ਹੈ, ਸ਼ਾਇਦ ਨਹੀਂ ਹੈ, ਨਹੀਂ ਹੈ, ਸ਼ਾਇਦ ਹੈ। ਇਸ ਨੂੰ ਮਾਇਆ ਆਖਿਆ, ਮਾਇਆ ਦੇ ਦੋ ਰੂਪ ਅਨਰਵਚਨੀ, ਪਰਮਾਤਮਾ ਅਕਾਲ ਹੈ, ਸੰਸਾਰ ਕਾਲ ਹੈ, ਸਮੇਂ ਦੇ ਦਾਇਰੇ ਦੇ ਵਿੱਚ ਹੈ, ਖਾ ਜਾਂਦਾ ਸਮਾਂ ਇਸ ਨੂੰ। ਦਿਨ ਦੇ ਸਮੇਂ ਅਸੀਂ ਜੋ ਕੁਝ ਦੇਖਦੇ ਹਾਂ ਇਹਨੂੰ ਰਾਤ ਖਾ ਜਾਂਦੀ ਹੈ, ਔਰ ਰਾਤ ਦੇ ਸਮੇਂ ਚ ਅਸੀਂ ਜੋ ਕੁਝ ਆਉਂਦੇ ਹਾਂ ਉਹਨੂੰ ਦਿਨ ਖਾ ਜਾਂਦਾ ਹੈ, ਐਸਾ ਤੇ ਰੋਜ਼ ਆਉਂਦਾ ਹੈ, ਔਰ ਦਿਨ ਨੂੰ ਵੀ ਅਸੀਂ ਪ੍ਰਭਾਵਿਤ ਆਉਂਦੇ ਹਾਂ, ਤਨ ਪ੍ਰਭਾਵਿਤ ਆਉਂਦਾ ਹੈ, ਮਨ ਪ੍ਰਭਾਵਿਤ ਆਉਂਦਾ ਹੈ, ਰਾਤ ਨੂੰ ਵੀ ਪ੍ਰਭਾਵਿਤ ਆਉਂਦੇ ਹਾਂ। ਦਿਨ ਨੂੰ ਕਦੀ ਹੱਸਦੇ ਹਾਂ, ਕਦੀ ਰੋਂਦੇ ਹਾਂ, ਕਦੀ ਸੁੱਖ ਮਾਣਦੇ ਹਾਂ, ਕਦੀ ਦੁਖੀ ਆਉਂਦੇ ਹਾਂ, ਸੁਪਨੇ ਚ ਵੀ ਐਸਾ, ਕੁਝ ਸੁੱਖ ਭਰੇ ਸੁਪਨੇ, ਕੋਈ ਦੁੱਖ ਭਰੇ ਸੁਪਨੇ, ਕਿਸੇ ਚ ਰਸ ਮਿਲ ਲਿਆਉਂਦਾ, ਕਿਸੇ ਚ ਬੇਰਸੀ, ਕਿਸੇ ਚ ਮਿਲਾਪ ਹੋ ਰਿਹਾ ਹੁੰਦਾ, ਕਿਸੇ ਚ ਵਿਛੋੜਾ, ਕਿਸੇ ਚ ਪੁੰਨ ਹੋ ਰਿਹਾ ਹੁੰਦਾ, ਕਿਸੇ ਚ ਪਾਪ। ਸੁਪਨਿਆਂ ਦਾ ਜਿਨ੍ਹਾਂ ਨੇ ਅਧਿਐਨ ਕੀਤਾ ਉਹ ਵਿਦਵਾਨ ਕਹਿੰਦੇ ਨੇ ਜਾਗਰਤ ਅਵਸਥਾ ਦੇ ਚ ਮਨੁੱਖ ਵੱਧ ਤੋਂ ਵੱਧ 5% ਹੀ ਪਾਪ ਕਰ ਸਕਦਾ, ਇਸ ਤੋਂ ਜ਼ਿਆਦਾ ਨਹੀਂ। ਕਾਨੂੰਨ ਦਾ ਡਰ ਹੈ, ਸਮਾਜ ਦਾ ਡਰ ਹੈ ਇੱਕ ਦਿਨ ਦੇ ਚ, ਕਿਉਂਕਿ ਝੂਠ ਬੋਲਣਾ ਵੀ ਪਾਪ ਹੈ, ਗਲਤ ਵੇਖਣਾ ਵੀ ਪਾਪ ਹੈ, ਗਲਤ ਕਰਨਾ ਵੀ ਪਾਪ ਹੈ, ਇਹ ਮਨੁੱਖ ਬਹੁਤ ਨਹੀਂ ਕਰ ਸਕਦਾ, ਸੀਮਾ ਵਿੱਚ ਕਰੇਗਾ, क्योंकि कानून का डर है, समाज का डर है। रात नू ए बंदिश रेंडी नहीं सुपने च, तो फिर आप सुन के हैरान होवोगे। जिन्होंने सुपनिया का अध्ययन किया है वह कहते रात नू 90% मनुख पाप करता है। सुपने माड़े ही चलते, गंदे चलते, ठीक नहीं चलते। समाज का डर नहीं रह जाता, कानून का डर नहीं रह जाता, तो फिर मनुख वो कुछ कर छड़दा है जो दिन नू नहीं कर सकता, क्योंकि दिन नू समाज सामने है, कानून सामने है, डर है, भय है। रात नू ए अचेत मन कानून ते समाज नू एक पासे रख के सब कुछ कर लेंदा है। और कुछ विद्वान ऐसा कहते हैं सब कुछ कर लेना चाहिए, नहीं तो दबाव ये तनाव मनुख नू पागल भी कर सकता है, क्योंकि दिन नू जो कुछ करना चाहता सी नहीं कर सकया, कानून का डर है। अगर रात नू सुपने च भी ना कर सकया, इतना बोझ वधेगा, इतना तनाव वधेगा, बहुत छेती पागल हो सकता है, बड़ा जल्दी पागल हो सकता है। तो खैर मैं फिर अर्ज करा, सुपना है शायद नहीं है, नहीं है शायद है। किस तरह कह दिए, सुपने च लोकी रोंदे हुए देखे ने, तन प्रभावित होंदा देखे, बोलते हुए देखे ने, सुपने विच कई वाहिगुरु कहिंदे भी देखे ने, सुपने च कह गए, जबान भी बोल पई है। उन्हों कहिंदे ने नींद दे च बरड़ांदा पिया, एवें नहीं बरवा लिया, सुपना है। अचेत मन इतना प्रबल रूप दे च प्रभावित हो रहा है कि उसने अपना पूरा प्रभाव तन ते भी पा दिता है, जबान चल पई है, सुतियां सुतियां नींद दे च। भगत कबीर ते कहिंदे ने सुपने हूं बिरड़ाए के जह मुख निकसे राम, ताके पग की पन ही मेरे तन को जाम। सुपने विच प्रभावित होके अगर किसी की जबान चो राम निकल गया है, तो इहदा मतलब जागृत अवस्था च कहना चाहता सी नहीं कह सकया। जागृत अवस्था दे सोचता रहा राम नाल जुड़ा, राम बोला, नहीं मौका मिल सकया, ये तड़प रह गई उसके अंदर। रात नू सुपने च निकल रही है तड़प राम। तो कबीर कहिंदे ने दिन दी तड़प रात नू सुपने च निकल रही है। कबीर कहिंदे ने मनुख इतना महान है कि इस दे तन दे पैरां दी जिहड़ी जुत्ती है ये मेरे चमड़े दी होनी चाहिए, मेरी खलड़ी दी, ये तो इतना महान है। ताके पग की पन ही मेरे तन को चा, उदे पैरां दी जुत्ती बने मेरे तन दी खल नाल, वो तो इतना महान है। लेकिन फिर भी अर्ज करा, सुपना सुपना है, सुपने आया भी गया, जो आया उते चला गया। मैं जल भरिया रोए, सुपने च आया चला गया, रो रहे है। ते जागृत अवस्था च की है, मिले है, चला गया, रो रहे है। सुपने च कोई बिछड़िया या मिले है, हस रहे है, बड़ा प्रसन्न, जागृत अवस्था च की आउंदा, यही कोई आउंदा, कोई मिलाप हो गया सज्जन मित्र दा, हस रहे है कुछ। दिन दी खुशियां रात नू नहीं हो जांदियां ने, रात दियां खुशियां दिन नू नहीं हो जांदियां, दिन दे दुखड़े रात नू नहीं हो जांदे ने, और रात दे गम ते दुख संताप दिन नू नहीं हो जांदे ने। किस नू कहिंदे ने अनर्वचनी है, शायद नहीं है, नहीं है शायद है। तो साफ कह देता है समुच्चा जगत है, शायद नहीं है। जद किधरे ਮਨੁੱਖ ਦੀ ਤੀਜੀ ਅੱਖ ਖੁੱਲਦੀ ਹੈ ਜਿਹਨੂੰ ਤ੍ਰਿਲੋਚਨ ਕਹਿੰਦੇ ਨੇ, ਤ੍ਰਿਲੋਚਨ ਤੀਸਰਾ ਨੇਤਰ ਦੋ ਅੱਖਾਂ ਦੇ ਮੱਧ ਵਿੱਚ ਹੈ। ਇਹ ਦੋ ਅੱਖਾਂ ਦੋ ਦੇਖਦੀਆਂ ਨੇ ਔਰ ਉਹ ਇੱਕ ਅੱਖ ਖੁੱਲ ਜਾਏ ਤ੍ਰਿਲੋਚਨ, ਫਿਰ ਇੱਕ ਦਿਖਾਈ ਦਿੰਦਾ, ਸਭ ਕੁਝ ਮਿਟ ਜਾਂਦਾ, ਇਹ ਨਹੀਂ ਰਹਿੰਦਾ। ਜੇ ਸਭ ਕੁਝ ਮਿਟ ਜਾਂਦਾ ਹੈ ਉਸ ਤੀਜੀ ਅੱਖ ਦੇ ਸਾਹਮਣੇ, ਤਾਂ ਫਿਰ ਦੋ ਅੱਖਾਂ ਦੇ ਸਾਹਮਣੇ ਜੋ ਕੁਝ ਹੈ ਸੁਪਨਾ ਹੈ ਔਰ ਕੀ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ ਜਿਉਂ ਸੁਪਨਾ ਅਰ ਫੇਖਨਾ, ਐਸੇ ਜਗ ਕੋ ਜਾਣ। ਗੁਰੂ ਤੇਗ ਬਹਾਦਰ ਸਿੰਘ ਕਿਸ ਤਰ੍ਹਾਂ ਮੰਨ ਲਈਏ, ਔਖੀ ਗੱਲ ਹੈ। ਦਿਨ ਦੇ ਸੁਪਨੇ ਨੂੰ ਸੱਚ ਮੰਨਣਾ ਬੜਾ ਔਖਾ ਹੈ। ਰਾਤ ਦੇ ਸੁਪਨੇ ਨੂੰ ਕਦੀ ਬਗੌਰ ਮੁਤਾਲਾ ਕਰਨਾ, ਕੋਸ਼ਿਸ਼ ਵੀ ਕਰੀਏ ਸੱਚ ਮੰਨ ਲੈ, ਜਾਗ ਕੇ ਮਨੁੱਖ ਨਹੀਂ ਮੰਨਦਾ, ਨਹੀਂ, ਸਭ ਝੂਠ ਸੀ। ਰਾਤ ਨੂੰ ਜੋ ਕੁਛ ਹੋਇਆ ਸਭ ਮਿਥਿਆ ਸੀ। ਕਿਤਨਾ ਉਪਦੇਸ਼ ਦੇਈਏ, ਰਾਤ ਨੂੰ ਜੋ ਤੁਹਾਨੂੰ ਮਿਲਿਆ, ਰਾਤ ਜੋ ਤੂੰ ਦੇਖਿਆ, ਰਾਤ ਜੋ ਤੂੰ ਕੀਤਾ ਉਹ ਸੱਚ ਹੈ? ਕਹਿੰਦਾ ਨਹੀਂ, ਨਹੀਂ ਸੱਚ ਹੈ, ਉਹ ਤੇ ਹੁਣ ਨਹੀਂ ਹੋ ਗਿਆ। ਅਗਰ ਰਾਤ ਨੂੰ ਜੋ ਕੁਛ ਤੂੰ ਦੇਖਿਆ, ਜੋ ਕੁਛ ਤੂੰ ਕੀਤਾ ਔਰ ਪ੍ਰਭਾਵਿਤ ਵੀ ਹੋਇਆ ਤੇ ਹੁਣ ਦਿਨ ਨੂੰ ਕਹਿੰਦਾ ਸਭ ਝੂਠ ਹੈ, ਤਾਂ ਕਿਧਰੇ ਐਸਾ ਤੇ ਨਹੀਂ ਕਿ ਦਿਨ ਨੂੰ ਜੋ ਕੁਛ ਤੂੰ ਦੇਖ ਰਿਹਾ, ਵਰਤ ਰਿਹਾ, ਖੁਸ਼ ਹੋ ਰਿਹਾ, ਗਮਗੀਨ ਹੋ ਰਿਹਾ, ਕਿਧਰੇ ਐਸਾ ਤੇ ਨਹੀਂ ਇਹ ਵੀ ਝੂਠ ਹੋਵੇ? ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਸ, ਮਾਰਕਨ ਸਭ ਕੁਛ ਕੂੜ, ਇਹ ਸਾਰੇ ਦਾ ਸਾਰਾ ਸੰਸਾਰ ਕਾਲ ਸਭ ਨੂੰ ਨਹੀਂ ਹੈ ਕਰ ਦਿੰਦਾ, ਲੇਕਿਨ ਫਿਰ ਵੀ ਹੈ, ਪ੍ਰਭਾਵਿਤ ਹੋ ਰਿਹਾ ਮਨ ਹੈ, ਨਹੀਂ ਹੈ, ਨਹੀਂ ਹੈ, ਹੈ। ਸ਼ੰਕਰਾਚਾਰੀਆ ਨੇ ਇੱਕੋ ਹੀ ਗੱਲ ਕਹਿ ਦਿੱਤੀ, ਮਾਇਆ ਨਹੀਂ ਹੈ, ਸੰਸਾਰ ਨਹੀਂ ਹੈ। ਵੇਦਾਂਤ ਕਹਿੰਦੇ ਰਹੇ ਅਨਰਵਚਨੀ ਹੈ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਔਰ ਉਹਨਾਂ ਨੇ ਕਹਿ ਦਿੱਤਾ ਨਹੀਂ ਬਿਲਕੁਲ ਮਿੱਥ ਹੈ, ਸੱਤ ਨਹੀਂ ਹੈ, ਮਿੱਥ ਹੈ, ਨਹੀਂ ਹੈ। ਗੰਗਾ ਤੋਂ ਇਸ਼ਨਾਨ ਕਰਕੇ ਆ ਰਹੇ ਸਨ ਇਹ ਸ਼ੰਕਰਾਚਾਰੀਆ, ਆਪਣੇ ਜ਼ਮਾਨੇ ਦੇ ਬੜੇ ਵਿਦਵਾਨ ਮਹਾਨ, ਔਰ ਚਾਰ ਧਾਮ ਬਕਾਇਦਾ ਇਹਨਾਂ ਨੇ ਬਣਾਏ ਚਾਰ ਕੁੰਟਾਂ ਦੇ ਵਿੱਚ, ਅਜੇ ਵੀ ਇਹ ਗੱਦੀ ਚੱਲ ਰਹੀ ਹੈ। ਇੰਝ ਕਹਿ ਲਓ ਜਿਵੇਂ ਸਾਡੇ ਵਿੱਚ ਅਕਾਲ ਤਖ਼ਤ ਸਿਰਮੌਰ ਹੈ, ਉੱਥੋਂ ਦਾ ਫੈਸਲਾ ਸਿੱਖ ਜਗਤ ਦੇ ਲਈ ਸਿਰਮੌਰ ਹੈ, ਹਿੰਦੂ ਜਗਤ ਲਈ ਸ਼ੰਕਰਾਚਾਰੀਆ ਦਾ ਫੈਸਲਾ ਆਖਰੀ ਫੈਸਲਾ ਹੈ, ਧਾਰਮਿਕ ਫੈਸਲਾ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਹੀਂ, ਜਗਨਨਾਥ ਪੁਰੀ ਦੇ ਦਰਸ਼ਨ ਕਰਨ ਲਈ ਜਦ ਦੇਸ਼ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਗਈ ਸੀ, ਤਾਂ ਪੁਜਾਰੀਆਂ ਨੇ ਕਿਹਾ ਸੀ ਇੱਥੋਂ ਦੀ ਪਰੰਪਰਾ ਦੇ ਮੁਤਾਬਕ ਤੂੰ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ, ਮੰਦਰ ਵਿੱਚ ਨਹੀਂ ਜਾ ਸਕਦੀ, ਕਿਉਂ ਤੂੰ ਫਿਰੋਜ਼ ਗਾਂਧੀ ਨਾਲ ਵਿਆਹੀ ਹੈ, ਉਹ ਹਿੰਦੂ ਨਹੀਂ ਸੀ, ਇਹ ਮੰਦਰ ਕੇਵਲ ਹਿੰਦੂਆਂ ਲਈ, ਗੈਰ ਹਿੰਦੂ ਨਹੀਂ ਆ ਸਕਦਾ। ਲੇਕਿਨ ਇੰਦਰਾ ਗਾਂਧੀ ਨੇ ਹੱਟ ਕੀਤਾ, ਮੈਂ ਆਈ ਹਾਂ ਉਚੇਚਾ, ਤੇ ਸੋਚਿਆ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਤੋਹੀਨ ਬੜੀ ਚਰਚਾ ਹੋਏਗੀ। ਪੁਜਾਰੀਆਂ ਨੇ ਕਹਿ ਦਿੱਤਾ ਚਲੋ ਹੁਣ ਸਾਡੇ ਵਸ ਦੀ ਗੱਲ ਨਹੀਂ, ਜੋ ਸ਼ੰਕਰਾਚਾਰੀਆ ਜੀ ਫੈਸਲਾ ਕਰਨਗੇ। ਤੋ ਸ਼ੰਕਰਾਚਾਰੀਆ ਧਾਰਮਿਕ ਤਲ ਤੇ ਹਿੰਦੂ ਜਗਤ ਦੇ ਸੁਪਰੀਮ ਹੈ, ਉਸਦਾ ਫੈਸਲਾ ਆਖਰੀ ਫੈਸਲਾ ਹੈ। ਪਤਾ ਸ਼ੰਕਰਾਚਾਰੀਆ ਨੇ ਕੀ ਕਿਹਾ, ਨਹੀਂ ਪ੍ਰਵੇਸ਼ ਕਰ ਸਕਦੀ, ਇਹ ਨਹੀਂ ਜਾ ਸਕਦੀ, ਸਾਡੀ ਵੈਦਿਕ ਰੀਤੀ ਦੇ ਮੁਤਾਬਕ, ਮਨੋਸਿਮਰਤੀ ਦੇ ਮੁਤਾਬਕ ਇਹ ਨਹੀਂ ਜਾ ਸਕਦੀ, ਵਾਪਸ ਜਾਣਾ ਪਿਆ। ਆਈ ਸੀ ਉਚੇਚਾ ਦਰਸ਼ਨ ਕਰਨ, ਸਾਲ ਵਿੱਚ ਇੱਕ ਦਫਾ ਬਹੁਤ ਵੱਡੀ ਯਾਤਰਾ ਨਿਕਲਦੀ ਉੱਥੇ ਰੱਥ ਦੀ, ਤੇ ਜਗਨਨਾਥ ਦੀ ਅੰਦਰ ਮੂਰਤੀ ਹੈ, ਉਸ ਦੀ ਯਾਤਰਾ ਨਿਕਲਦੀ। ਉਸ ਰੱਥ ਦਾ ਰੱਸਾ ਖਿੱਚਣਾ ਹਿੰਦੂ ਜਗਤ ਬਹੁਤ ਪੁੰਨ ਮੰਨਦੇ ਨੇ, ਇਹ ਵੀ ਉਸ ਰਸੇ ਨੂੰ ਖਿੱਚਣ ਵਿੱਚ ਲਾਲਸਾ ਲੈ ਕੇ ਆਈ ਸੀ ਵੀ ਦਰਸ਼ਨ ਵੀ ਕਰਾਂਗੀ ਨਾਲੇ ਰੱਥ ਦਾ ਰਸਾ ਵੀ ਖਿੱਚਾਂਗੀ। ਨਾ ਰੱਥ ਦੇ ਰਸੇ ਨੂੰ ਹੱਥ ਲਾਣ ਦਿੱਤਾ ਨਾ ਮੰਦਰ ਵਿੱਚ ਪ੍ਰਵੇਸ਼ ਮਿਲਿਆ। ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਉਹਨਾਂ ਦੇ ਨਾਲ ਨੇੜੇ ਹੀ ਸੀ ਜਗਨਨਾਥਪੁਰੀ ਦੇ ਟਾਟਾ ਨਗਰ ਮੈਂ ਸੀ। ਕਾਫੀ ਦੇਸ਼ ਦੇ ਵਿੱਚ ਹਲਚਲ ਮਚੀ ਇਸ ਗੱਲ ਦੇ ਉੱਤੇ। ਪਰ ਹੁਣ ਸ਼ੰਕਰਾਚਾਰੀਆ ਨੇ ਆਖਰੀ ਉਸਦਾ ਫੈਸਲਾ ਆਖਰੀ ਫੈਸਲਾ ਸ਼ਾਇਦ ਆਪਦੀ ਗਿਆਤੇ ਚ ਗੱਲ ਹੋਵੇ ਕਿ ਨਾ ਦਿੱਲੀ ਤੇ ਅਹਿਮਦਾਬਾਦ ਵਿੱਚ ਇੱਕ ਬੀਬੀ ਬਹੁਤ ਅੱਛੀ ਕਥਾਵਾਚਕ ਹੈ ਸਨਾਤਨ ਮਤ ਵਿੱਚ ਵੇਦ ਮੰਤਰਾਂ ਦਾ ਪਾਠ ਕਰ ਰਹੀ ਸੀ ਸ਼ੰਕਰਾਚਾਰੀਆ ਨੇ ਬੰਦ ਕਰਾ ਦਿੱਤੇ। ਹਿੰਦੂ ਰੋ ਰੀਤੀ ਦੇ ਮੁਤਾਬਕ ਮਨੋਸਿਮਰਤੀ ਦੇ ਮੁਤਾਬਕ ਇਸਤਰੀ ਵੇਦ ਪਾਠ ਨਹੀਂ ਕਰ ਸਕਦੀ ਨਹੀਂ ਉਚਾਰਨ ਕਰ ਸਕਦੀ। ਯੱਗੋ ਪਵਿੱਤ ਵੀ ਨਹੀਂ ਹੋ ਸਕਦਾ ਉਸਦਾ ਔਰ ਵੇਦ ਮੰਤਰਾਂ ਦਾ ਉਚਾਰਨ ਵੀ ਨਹੀਂ ਕਰ ਸਕਦੀ। ਬੰਦ ਕਰਵਾ ਦਿੱਤੇ ਸਨ ਸ਼ੰਕਰਾਚਾਰੀਆ ਨੇ। ਇਸਦਾ ਫੈਸਲਾ ਆਖਰੀ ਫੈਸਲਾ ਹੈ। ਜੈਸੇ ਅਕਾਲ ਤਖ਼ਤ ਦੇ ਜਥੇਦਾਰ ਦਾ ਫੈਸਲਾ ਆਖਰੀ ਫੈਸਲਾ ਹੈ ਸਿੱਖ ਜਗਤ ਦੇ ਚ ਜੋ ਛੇਵੇਂ ਪਾਤਸ਼ਾਹ ਦਾ ਸਨਮਾਨ ਰੱਖਦਾ ਹੈ ਉਹ ਉਸ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਟੀਕਾ ਟਿੱਪਣੀ ਨਹੀਂ ਕਰਦਾ। ਹਿੰਦੂ ਜਗਤ ਦੇ ਚ ਇਹ ਜਦ ਫੈਸਲਾ ਹੋਇਆ ਭਾਵੇਂ ਕਈਆਂ ਨੂੰ ਚੰਗਾ ਨਹੀਂ ਲੱਗਿਆ ਸੀ ਵੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੀ ਇੱਕ ਔਰ ਦਰਸ਼ਨ ਕਰਨ ਲਈ ਆਈ ਹੈ ਔਰ ਫਿਰ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ। ਲੇਕਿਨ ਕਿਸੇ ਨੇ ਸ਼ੰਕਰਾਚਾਰੀਆ ਤੇ ਕਿੰਤੂ ਪਰੰਤੂ ਨਹੀਂ ਕੀਤੀ। ਆਪਸ ਵਿੱਚ ਇਧਰ ਉਧਰ ਗੱਲਾਂ ਕਰਦੇ ਰਹੇ ਲੇਕਿਨ ਸਿੱਧਾ ਕੋਈ ਵੀ ਕੁਛ ਨਹੀਂ ਕਹਿ ਸਕਿਆ ਬਈ ਇਸਦਾ ਫੈਸਲਾ ਆਖਰੀ ਫੈਸਲਾ ਹੈ ਸ਼ੰਕਰਾਚਾਰੀਆ ਦਾ। ਇਹ ਸਿਰਮੌਰ ਹੈ ਸ਼ੰਕਰਾਚਾਰੀਆ ਆਦਿ ਜਿਸ ਤੋਂ ਇਹ ਗੱਦੀ ਆਰੰਭ ਹੋਈ ਅੱਜ ਤੋਂ ਕੋਈ ਇੰਜ ਕਹਿ ਲਓ 2000 ਸਾਲ ਪਹਿਲੇ ਇਹ ਗੱਦੀ ਪੁਰਾਣੀ ਚਲੀ ਆ ਰਹੀ ਹੈ। ਇਸ਼ਨਾਨ ਕਰਕੇ ਗੰਗਾ ਤੋਂ ਆ ਰਹੇ ਨੇ ਬਨਾਰਸ ਦੀ ਗੱਲ। ਰਸਤੇ ਦੇ ਚ ਇੱਕ ਸ਼ੂਦਰ ਸੜਕ ਸਾਫ਼ ਕਰ ਰਿਹਾ ਸੀ ਉਹ ਕਿਧਰੇ ਛੂ ਗਿਆ ਸ਼ੰਕਰਾਚਾਰੀਆ ਨੂੰ ਕਿਉਂਕਿ ਸਿਰ ਵਿਚਾਰੇ ਦਾ ਨੀਵਾਂ ਸੀ ਤੇ ਬੁਹਾਰੀ ਦੇ ਰਿਹਾ ਸੀ ਛੂ ਗਿਆ। ਸ਼ੰਕਰਾਚਾਰੀਆ ਨੇ ਤਾੜਨਾ ਕੀਤੀ ਇਹ ਸ਼ੂਦਰ ਤੂੰ ਮੈਨੂੰ ਭ੍ਰਸ਼ਟ ਕਰ ਦਿੱਤਾ ਮੈਨੂੰ ਫਿਰ ਇਸ਼ਨਾਨ ਕਰਨਾ ਪਏਗਾ ਜਾ ਕੇ ਤੂੰ ਅਛੂਤ ਹੈ। ਪਤਾ ਸ਼ੂਦਰ ਨੇ ਕੀ ਆਖਿਆ ਮਹਾਰਾਜ ਸਾਰਾ ਸੰਸਾਰ ਮਾਇਆ ਹੈ ਨਹੀਂ ਹੈ ਸ਼ੂਦਰ ਦੀ ਛਾਇਆ ਹੈ ਫਿਰ ਤੇ ਸੰਸਾਰ ਨਾਲੋਂ ਮੇਰੀ ਛਾਇਆ ਤੇ ਬਹੁਤ ਵੱਡੀ ਹੋ ਗਈ ਮੈਂ ਵੀ ਰੱਬ ਦੇ ਬਰਾਬਰ ਹੋ ਗਿਆ ਕਿਉਂਕਿ ਤੁਸੀਂ ਕਹਿੰਦੇ ਹੋ ਸੰਸਾਰ ਨਹੀਂ ਹੈ ਮਾਇਆ ਹੈ ਪਰਮਾਤਮਾ ਹੈ ਅਗਰ ਮੈਂ ਹਾਂ ਤੇ ਮੈਂ ਤੁਹਾਨੂੰ ਭ੍ਰਸ਼ਟ ਕਰ ਦਿੱਤਾ ਮੇਰੀ ਛਾਇਆ ਵੀ ਹੈ ਤਾਂ ਫਿਰ ਤੇ ਮੈਂ ਮਾਇਆ ਨਹੀਂ ਹਾਂ ਫਿਰ ਤੇ ਮੈਂ ਹਾਂ ਫਿਰ ਤੇ ਮੈਂ ਸੱਤ ਹਾਂ। ਸ਼ੰਕਰਾਚਾਰੀ ਦੀਆਂ ਅੱਖਾਂ ਖੁੱਲ ਗਈਆਂ। ਉਸ ਦਿਨ ਤੋਂ ਬਾਅਦ ਉਸ ਸ਼ੂਦਰ ਦੇ ਬੋਲ ਸੁਣਨ ਤੋਂ ਬਾਅਦ ਆਪਣਾ ਕਹਿਣਾ ਇਹਨਾਂ ਨੇ ਬਦਲਿਆ ਫਿਰ ਪਤਾ ਕੀ ਕਹਿਣਾ ਸ਼ੁਰੂ ਕੀਤਾ ਸੰਸਾਰ ਹੈ ਸ਼ਾਇਦ ਨਹੀਂ ਹੈ ਨਹੀਂ ਹੈ ਸ਼ਾਇਦ ਹੈ ਮਾਇਆ ਹੈ ਮਾਇਆ ਤੋਂ ਮੁਰਾਦ ਇਹ ਨਹੀਂ ਕਿ ਨਹੀਂ ਹੈ ਹੈ ਪ੍ਰਭਾਵਿਤ ਕਰਦੀ ਹੈ ਔਰ ਉਸਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਸੰਸਾਰ ਪ੍ਰਭਾਵਿਤ ਕਰਦਾ ਹੈ ਉਸਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਪਦਾਰਥ ਪ੍ਰਭਾਵਿਤ ਕਰਦੇ ਨੇ ਪਰਿਵਾਰ ਪ੍ਰਭਾਵਿਤ ਕਰਦਾ ਹੈ ਔਰ ਇਸਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਹੈ ਸ਼ਾਇਦ ਨਹੀਂ ਹੈ ਕਿਉਂਕਿ ਰਾਤ ਨੂੰ ਅਸੀਂ ਜਦ ਸੋ ਜਾਂਦੇ ਹਾਂ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦਿਨ ਨੂੰ ਪ੍ਰਭਾਵਿਤ ਕਰ ਰਹੀਆਂ ਸਨ ਰਾਤ ਨੂੰ ਨਹੀਂ ਨੇ ਟੁੱਟ ਗਈਆਂ ਖਤਮ ਹੋ ਗਈਆਂ ਹੈ ਸ਼ਾਇਦ ਨਹੀਂ ਹੈ ਨਹੀਂ ਹੈ ਸ਼ਾਇਦ ਹੈ ਇਸ ਨੂੰ ਕਹਿੰਦੇ ਨੇ ਕਾਲ ਸਮਾਂ ਖਾ ਜਾਏ ਦਿਨ ਜਿਸ ਨੂੰ ਖਾ ਜਾਏ ਰਾਤ ਦੇ ਸੁਪਨਿਆਂ ਨੂੰ ਦਿਨ ਖਾ ਜਾਂਦਾ ਹੈ दिन दे दृश्य नूं रात खा जांदी है। तो गुरबाणी ऐसा कहिंदी है तू रात नूं जो कुछ देखिया सुपना है, पुरखा दिन नूं भी जो कुछ देख रहे हैं सुपना। रात नूं सुपने विच तू दुखी आउंदा रहा है, सुखी आउंदा रहा है, खुश आउंदा रहा है, परेशान आउंदा रहा है, दिन नूं भी जो कुछ हो रहा है यह भी सुपना है। चाहे खुश आउंदा रहा है, चाहे परेशान आउंदा रहा है, चाहे कुछ मिले है, चाहे कुछ खो गए। बस इतनी अगर किसी नूं समझ आ जाए तो कहिंदे ने वो अकाल दे चला गया, अकाल तो निकल गया, माया तो उच्चा उठ गया है। शायद नहीं है, नहीं है, शायद है। ये दो शब्द, ये दो अवस्थावां काल नाल जुड़ सकदियां, माया नाल जुड़ सकदियां, संसार नाल जुड़ सकदियां। है शायद नहीं है, मेरे ख्याल रोज भर रोज दा तजर्बा होवेगा थोड़ा। दिन नूं जो परिवार है, संसार है, जो कुछ है, रात नूं सुपनिआं विच नहीं हो जांदा। और रात नूं जो कुछ सुपनिआं विच है वह दिन नूं नहीं हो जांदा। दिन नूं दृश्य जिस तरह प्रभावित करते हैं, रात नूं सुपने उसे तरह ही प्रभावित करते हैं, उसे तरह ही। रंचक मात्र भी फर्क नहीं, बल्कि ज्यादा प्रभावित करते हैं। तो किस तरह कह दिए सुपना नहीं है, है। और गुरबाणी च इसका बहुत लंबा चौड़ा खुलासा है। इस वक्त मेरा यह प्रकरण नहीं कि इस में थोड़ा सारा समा ले जावा। महाराज कहिंदे ने उस परमात्मा विच काल नहीं है, माया नहीं है, है, नहीं है, नहीं है, है। ये शब्द परमात्मा नाल असीं नहीं जोड़ सकते। वो है सो है, अकाल है, समय विच नहीं है, काल विच नहीं है। बाकी सब कुछ काल विच है, समय विच है। काल परमात्मा अकाल। कि किधरे ख्याल पैदा हो जाए ये कल्पना तो नहीं, तो साहब कहते नहीं, मूरत, मूर्तिमान है, उदी मूरत है, हैगा। तो जे मूरत है तो फिर किसे ने बनाया है, तो एकदम सतगुरु कहते ना अजाओ नहीं, किसे तो भी नहीं जमया, उसनू किसे ने भी नहीं बनाया, उसकी बनतर किसे तो भी नहीं हुई। नानक का प्रभ आपे आपे, अपने आप तो आप ही है। आप ही ने आप साजे हो, आप ही ने रचे हो ना। तो फिर वो सहभंग है, स्वयं भू है, अगां चल के सतगुरु कहंदे ने वो गुरु है। गुरु कोई होर नहीं है, परमात्मा ही गुरु है। ये गुरु शब्द भी कल्ला है अपने आप विच, गुरु प्रसाद कट्ठा नहीं, प्रसाद अलग है। वो जो एक है वो अंकार है, वो जो एक है वो सत है, वो जो एक है वो नाम वाला है, वो जो एक है वो करता है, वो जो एक है अपनी कृत विच व्यापक है, वो जो एक है भय तो रहत है, वैर तो रहत है, वो जो एक है समय तो रहत है, और जन्म तो रहत है, मूर्तिमान है, और उसने अपनी साजना आप की थी। वो एक सहभंग है, वो एक गुरु है। गुरु ज्ञान, गुरु प्रकाश, वो एक ही ज्ञान स्वरूप है, वो एक ही प्रकाश स्वरूप है, वो गुरु है। बगौर मुताला करिए जिथे सब कुछ ईश्वर तो आया है, ज्ञान भी ईश्वर तो आया है, परमात्मा तो आया है। धन गुरु गोविंद सिंह जी महाराज कहिंदे ने आद अंत एक है अवतारा, सोई गुरु समझो हमारा। आदि गुरु वेदा ने भी परमात्मा नो ही मनिया, वो ही गुरु है। अगर मोहम्मद साहब कहिंदे ने ये आयतां मेरे ते नाजल होईयां ने, मैंने उच्चारण कीतियां, खुदा दी तरफों नाजल होईयां ने, तो इहदा मतलब ये ज्ञान खुदा ने दिता, फिर थोड़ा ते ना होया, क्योंकि नाजल जो होइया, अगर नाजल होइया ने तो फिर ये ज्ञान मोहम्मद साहब का नहीं है, ये तो खुदा दा हो गया। धन गुरु नानक देव जी महाराज भी कहते ने बोल मेरे नहीं ने, जैसे मैं आवे खसम की बाणी, तैसड़ा करें ज्ञान वे ला लो। जैसे खसम दे बोल आए ने, मैं कह रहा जैसे जैसे खसम दी बाणी आई है मैं जगत दे सामने रख रहा, मेरे नहीं रहे। तो जे बोल सारे खसम देन तो ज्ञान सारा परमात्मा दा है, ईश्वर दा है। और जे ज्ञान परमात्मा तो आ रहा है तो फिर परमात्मा गुरु है। तो गुरु नानक देव जी कहते हैं हां मेरा गुरु मेरा परमात्मा ही है। अपरम पर पार ब्रह्म परमेसर नानक गुरु मिलिया सोई जियो, यही मेरा गुरु है। इसे तो ही मैं ज्ञान लिया। कंधार दे एक सूफी संत ने गुरु नानक ते प्रश्न किया है रहनुमाए तो कीस्त, थोड़ा रहबर कौन है, इतना ज्ञान तुसी कितों ले है, किस कोल पढ़े है, किसने सिखाया है। रहनुमाए तो कीस्त, थोड़ा रहबर कौन है। तो सतगुरु एकदम कहंदे ने खुदाए मन, मेरा रहबर मेरा खुदा है और कोई भी नहीं, मेरा मुर्शद मेरा खुदा है और कोई भी नहीं, मेरा गुरु मेरा खुदा है और कोई भी नहीं। जन्म साकी दे बोलने रहनुमाए तो कीस्त। कंधारी सूफी संत कंधार विच एक बहुत वड्डा मकबरा है इस सूफी फकीर दा। गुरु नानक देव जी महाराज सऊदी अरब इराक दी यात्रा दे समय इसे ही कंधार तो लंघदे इसे ही सूफी फकीर दे मेहमान रहे ने 15 दिन। इसने प्रश्न कीता है रहनुमाए तो कीस्त, थोड़ा रहबर कौन है, कौन है थोड़ा गुरु। खुदाए मन, जैसे छोटे शब्दां च थोड़े बोलां च उस फकीर ने प्रश्न कीता है, थोड़े ही बोलां च सतगुरु जवाब कह देंदे ने। रहनुमाए तो कीस्त खुदाए मन, मेरा खुदा ही मेरा रहबर है और कोई रहबर नहीं, मैं सारा ज्ञान खुदा तो ले है। असी पैगंबर गुरु अवतार उनानों कहंदे हां जो परमात्मा दे ए बोल सीधे पकड़ लैन, सीधे ही पकड़ लैन, उन्हां दी पकड़ दे सीधे आ जांदे ने। ते जो अवतारां ते गुरुआं दे राही पकड़ के परमात्मा तक पहुंचन असी उन्हां नूं भगत कहंदे हां, ए भगत ने। इन्हां ने अवतारां दी बाणी सुन के अवतारां कोलों उपदेश लेके पैगंबरां कोलों शिक्षा लेके उन्हां दे बोलां नूं जीवन दा आधार बना के परमात्मा दी प्राप्ति की थी भगत। इस सिद्धे परमात्मा दे बोल नहीं पकड़ सके, जिन्हां ने पकड़े सन उन्हां नाल जुड़ के उन्हां नूं मन के ये पार उतरे ने। जो इस तरह सफलता नूं प्राप्त होया सी उन्हां नूं कहने हैं भगत। इतनी श्रद्धा सी, इतना विश्वास सी कि अवतार दे हर बोल दे भरोसा कीता, पैगंबर दी हर शिक्षा दे विश्वास कीता, गुरु दे हर बोल दे भरोसा कीता। और उस भरोसे ने उना बोलां दे सदके पुचा दिता भगत। पर ए बोल सिद्धे जिन्हां दी पकड़ दे चा गए खला दे, और ये बोल हर वक्त मौजूद ने। मैं एक दफा फिर दोहरा दिया ठाकर हमरा सदबोल अंता, हर वक्त परमात्मा तो ये बोल आ रहे ने, हर वक्त गुरु नानक दी पकड़ दे चा गए, कृष्ण दी पकड़ दे चा गए। और महाभारत दे मैदान जंग दे ये जो गीता है ये ज्ञान कुरुक्षेत्र दे जंग दे निकले है। अर्जुन दे प्रश्न और कृष्ण दे बोल, उन्हां बोलां नूं कहिंदे ने भगवान दे बोल परमात्मा दे बोल। ते परमात्मा अमिट है तो इत्थे कह दे कृष्ण अमिट है, शरीर ते सुपना सी रुखसत हो गया, वो बोल अमिट ने। वाकई गीता अमिट है क्योंकि बोल ते परमात्मा दे ने, ईश्वर दे ने। कृष्ण आए चले गए, और वो जो भगवान शब्द का उच्चारण कर रहे सन भुलेखा पै गए अगे चल के। ਇਹ ਭਗਵਾਨ ਦੇ ਬੋਲ ਨੇ, ਭਗਵਾਨ ਕਹਿ ਰਿਹਾ। ਮੈਂ ਸ਼ਬਦ ਜੋੜਿਆ ਰਿਸ਼ੀ ਵੇਦ ਵਿਆਸ ਨੇ, ਕਿਉਂਕਿ ਗੀਤਾ ਲਿਖਤੀ ਰੂਪ ਵਿਚ ਉਨ੍ਹਾਂ ਨੇ ਜਗਤ ਦੇ ਸਾਹਮਣੇ ਰੱਖੀ, ਸ੍ਰੀ ਕ੍ਰਿਸ਼ਨ ਨੇ ਸਵੈਮ ਨਹੀਂ ਰੱਖੀ। ਬਸ ਇੱਥੋਂ ਥੋੜਾ ਜਿਹਾ ਮੁਗਲਤਾ ਪੈ ਗਿਆ। ਪਰਮਾਤਮਾ ਦੇ ਬੋਲ ਕ੍ਰਿਸ਼ਨ ਜੀ ਨੇ ਪਕੜੇ ਤੇ ਕ੍ਰਿਸ਼ਨ ਦੇ ਇਨ੍ਹਾਂ ਬੋਲਾਂ ਨੂੰ ਲਿਖਤੀ ਰੂਪ ਦਿੰਦੇ ਨੇ ਵਿਆਸ। ਥੋੜੀ ਆਪਣੀ ਰੰਗਣ ਚਾੜ ਗਏ, ਕੁਦਰਤੀ ਗੱਲ ਹੈ, ਆਪਣੀ ਰੰਗਣ ਚਾੜ ਜਾਣਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਕਵੀ ਇੱਕ ਕਵਿਤਾ ਬਿਆਨ ਕਰੇ ਤੇ ਹੁਣ ਕੋਈ ਉਸਦੇ ਅਰਥ ਕਰਨ ਲੱਗੇ ਤਾਂ ਕੁਛ ਨਾ ਕੁਛ ਆਪਣਾ ਰੰਗ ਚਾੜ ਜਾਏਗਾ, ਕਵਿਤਾ ਦੇ ਅਰਥ ਵੀ ਕਰ ਜਾਏਗਾ ਔਰ ਕਵਿਤਾ ਨੂੰ ਕੁਝ ਆਪਣੇ ਰੰਗ ਵੀ ਦੇ ਜਾਏਗਾ। ਲਾਜ਼ਮੀ ਹੂ ਬਹੁ ਉਹ ਨਹੀਂ ਹੋ ਸਕਦੀ, ਇਹ ਵੀ ਮੈਂ ਅਰਜ਼ ਕਰਦੇ। ਤੇ ਜੇ ਇੱਕ ਆਮ ਸਾਧਾਰਨ ਕਵੀ ਦੀ ਕਵਿਤਾ ਦੀ ਹੂ ਬਹੁ ਉਸੇ ਢੰਗ ਨਾਲ ਵਿਆਖਿਆ ਨਹੀਂ ਹੋ ਸਕਦੀ, ਤਾਂ ਕ੍ਰਿਸ਼ਨ ਨੇ ਜਿਹੜੇ ਬੋਲ ਬੋਲੇ, ਅਰਜਨ ਨੂੰ ਸਮਝਾਇਆ ਹੂ ਬਹੁ ਕਿਸ ਤਰ੍ਹਾਂ ਲਿਖ ਸਕਦੇ ਸਨ ਵਿਆਸ, ਤਾਂ ਕੁਛ ਆਪਣੀ ਰੰਗਤ ਚਾੜ ਗਏ ਨੇ। ਜਿੱਥੇ ਜਿੱਥੇ ਉਨ੍ਹਾਂ ਨੇ ਆਪਣੀ ਰੰਗਣ ਚਾੜੀ ਹੈ ਉੱਥੇ ਉੱਥੇ ਇਕਦਮ ਗੱਲ ਪ੍ਰਗਟ ਹੋ ਜਾਂਦੀ ਹੈ, ਨਹੀਂ ਕ੍ਰਿਸ਼ਨ ਇਸ ਤਰ੍ਹਾਂ ਨਹੀਂ ਕਹਿ ਸਕਦੇ। ਵਕਤ ਦਾ ਅਵਤਾਰੀ ਪੁਰਸ਼, ਮਹਾਨ ਗਿਆਤਾ, ਔਰ ਜਿਸ ਨੂੰ ਮੈਦਾਨ ਏ ਜੰਗ ਦੇ ਚ ਵੀ ਕਹਿਣ ਦੀ ਜ਼ਰੂਰਤ ਹੈ, ਇਹ ਅਰਜਨ ਤੂੰ ਇੱਕ ਨਿਮਿਤ ਹੈ, ਤੂੰ ਕਰਤਾ ਨਹੀਂ ਹੈ। ਤੂੰ ਜੋ ਇਹ ਕਹਿੰਦਾ ਇਹ ਮੇਰਾ ਗੁਰੂ, ਇਹ ਮੇਰੇ ਭਰਾ, ਇਹਨਾਂ ਨੂੰ ਮਾਰ ਕੇ ਮੈਂ ਕੀ ਖੱਟਣਾ, ਤੂੰ ਨਿਮਿਤ ਹੈ, ਤੂੰ ਕੌਣ ਹੈ ਮਾਰਨ ਵਾਲਾ, ਤੂੰ ਨਹੀਂ ਮਾਰ ਸਕਦਾ। ਤੂੰ ਸੁਭਾਅ ਦਾ ਛਤਰੀ ਹੈ, ਸੂਰਵੀਰ ਹੈ, ਔਰ ਨਹੀਂ ਲੜੇਗਾ ਤਾਂ ਵੀ ਤੇਰੇ ਦਿਲ ਦਿਮਾਗ ਦੇ ਉੱਤੇ ਐਸਾ ਬੋਝ ਰਹੇਗਾ, ਤੇਰੇ ਅੰਦਰ ਲੜਾਈ ਜਾਰੀ ਰਹੇਗੀ, ਇਹ ਕਰਨਾ ਹੀ ਪਏਗਾ ਤੈਨੂੰ। ਤੂੰ ਕਰਤਾ ਨਹੀਂ ਹੈ, ਨਿਮਿਤ ਹੈ, ਔਰ ਆਪਣਾ ਕਰਤਾਪਣ ਇੱਕ ਪਾਸੇ ਕਰਦੇ ਇਸ ਜੰਗ ਦੇ ਚ ਵੀ ਤੂੰ ਪਰਮਾਤਮਾ ਨਾਲ ਜੁੜ ਜਾਏਗਾ, ਇਹ ਯੁੱਧ ਵੀ ਤੈਨੂੰ ਸਮਾਧੀ ਲੀਨ ਕਰ ਦੇਗਾ। ਅਗਰ ਤੇਰਾ ਕਰਤਾਪਨ ਤੇਰੇ ਨਾਲ ਹੈ ਤਾਂ ਤੇਰਾ ਤਿਆਗ ਵੀ ਤੈਨੂੰ ਪਰਮਾਤਮਾ ਨਾਲ ਨਹੀਂ ਜੁੜਨ ਦੇਗਾ, ਤੇਰਾ ਤਿਆਗ ਵੀ ਤੈਨੂੰ ਈਸ਼ਵਰ ਨਾਲ ਨਹੀਂ ਜੁੜਨ ਦੇਗਾ, ਕਿਉਂਕਿ ਤੇਰਾ ਕਰਤਾਪਨ ਮੌਜੂਦ ਹੋਵੇਗਾ ਉੱਥੇ। ਇਹ ਗਹਿਰੀ ਗੱਲ ਅਰਜਨ ਦੀ ਪਕੜ ਵਿੱਚ ਆ ਗਈ। ਉਹਨੇ ਸੁੱਟੇ ਸ਼ਸਤਰ ਫਿਰ ਚੁੱਕ ਲਏ ਸਨ। ਪ੍ਰਭੂ ਮੈਂ ਸਮਝ ਗਿਆ, ਭਗਵਾਨ ਮੇਰੀ ਸਮਝ ਵਿੱਚ ਆ ਗਈ ਗੱਲ, ਮੈਂ ਪਕੜ ਲਿਆ ਤੁਹਾਡੇ ਬੋਲਾਂ ਨੂੰ। ਜੋ ਪਰਮਾਤਮਾ ਦੇ ਬੋਲਾਂ ਨੂੰ ਸਿੱਧਾ ਪਕੜੇ ਅਵਤਾਰ, ਤਾਂ ਜੋ ਪਰਮਾਤਮਾ ਦੇ ਬੋਲ ਅਵਤਾਰਾਂ ਦੇ ਰਾਹੀਂ ਪਕੜ ਸਕੇ ਭਗਤ, ਸ਼ਰਧਾਲੂ, ਸੰਤ, ਭਗਤ, ਅਵਤਾਰ ਜਿਸ ਮਾਤਰਾ ਦੇ ਜਗਤ ਦੇ ਚਾਹੁੰਦੇ ਨੇ ਉਂਗਲੀਆਂ ਤੇ ਗਿਣ ਸਕਦੇ ਹਾਂ, ਭਗਤ ਬਹੁਤ ਨੇ। ਹਰ ਕੌਮ ਵਿੱਚ ਚੋਟੀ ਦੇ ਭਗਤ ਕਾਫੀ ਤਾਦਾਦ ਵਿੱਚ ਹੋਏ ਨੇ। ਅਵਤਾਰ ਹਰ ਵਕਤ ਪ੍ਰਿਥਵੀ ਤੇ ਮੌਜੂਦ ਨਹੀਂ ਆਉਂਦਾ, ਭਗਤ ਹਰ ਵਕਤ ਆਉਂਦੇ ਨੇ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਜ਼ਮੀਨ ਦੇ ਤੇ ਹਰ ਵਕਤ ਅਵਤਾਰ ਨਹੀਂ ਆਉਂਦੇ, ਅਵਤਾਰ ਉਸ ਸਮੇਂ ਆਉਂਦੇ ਨੇ। ਕਵੀ ਤੁਲਸੀ ਕਹਿੰਦੇ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਬਾਹਣੇ ਅਸੁਰ ਅਧਮ ਅਭਮਾਨੇ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਬਹੁਤ ਘੋਰ ਅਪਰਾਧ ਪਾਪ ਛਾ ਜਾਏ ਉਹ ਜੈਸੇ ਬਹੁਤੀ ਗਰਮੀ ਬਾਰਿਸ਼ ਨੂੰ ਜਨਮ ਦੇ ਦਿੰਦੀ ਹੈ, ਇਸ ਤਰ੍ਹਾਂ ਦਾ ਘੋਰ ਪਾਪ ਕਿਸੇ ਅਵਤਾਰ ਨੂੰ ਜਨਮ ਦੇ ਦਿੰਦਾ। ਪਰਮਾਤਮਾ ਦੇ ਸਿੱਧੇ ਬੋਲ ਪਕੜਦਾ ਤੇ ਜਗਤ ਨੂੰ ਸੁਣਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਕਿੱਥੇ ਜਗਤ ਅਵਤਾਰਾਂ ਦੇ ਬੋਲ ਨੂੰ ਪਕੜਦਾ ਪੂਰਾ, ਥੋੜੇ ਜਿਹਾ ਫਿਰ ਵੀ ਪਕੜਦੇ ਨੇ, ਉਹਦੇ ਨਾਲ ਰੋਸ਼ਨੀ ਹੋ ਜਾਂਦੀ ਹੈ, ਉਸਨੇ ਨਾਲ ਕਾਫੀ ਠਰੰਮਾ ਹੋ ਜਾਂਦਾ। ਕਲਗੀਧਰ ਪਿਤਾ ਵੀ ਇਸ ਤਰ੍ਹਾਂ ਲਿਖਦੇ ਨੇ, ਜਬ ਜਬ ਹੋਏ ਅਰਿਸ਼ਟ ਅਪਾਰਾ, ਦਸਮ ਗ੍ਰੰਥ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਉਸ ਵਕਤ ਕੋਈ ਅਵਤਾਰ ਦੇਹੀ ਧਾਰਨ ਕਰਦਾ ਹੈ ਜਦ ਸਾਰੀ ਸ੍ਰਿਸ਼ਟੀ ਦੇ ਚ ਅਰਿਸ਼ਟ ਹੋਵੇ, ਭਾਵ ਗਲਤ ਹੋਵੇ, ਕੁਛ ਵੀ ਸਹੀ ਨਾ ਹੋਵੇ, ਤਾਂ ਫਿਰ ਕੋਈ ਐਸਾ ਅਵਤਾਰ ਜੋ ਸਿੱਧਾ ਅਕਾਲ ਪੁਰਖ ਦੇ ਬਚਨਾਂ ਨੂੰ ਪਕੜਦਾ ਹੈ। और जगत दे सामने रखता है। ते अवतारां दे राही गुरुआं दे राही जिन्हां दी पकड़ दे चाह जांदे ने वह भगत वह गुरमुख वह ब्रह्म ज्ञानी। तो चूंकि बोल ते परमात्मा दे ने ज्ञान ते सारा परमात्मा दा है तो गुरु नानक कहिंदे ने परमात्मा ही गुरु है और कोई गुरु नहीं है, ईश्वर ही गुरु है, वो जो एक है वो ही गुरु है। अखीर दे च इस मूल मंत्र नू जिस ढंग नाल समाप्त कर देने धन गुरु नानक देव जी महाराज कहिंदे ने प्रसाद है, गुर प्रसाद, प्रसाद और गुर ये दो मजमून अपने आप देच इस तरह देने, थोड़ा जिहा मैं इन्हां नूं खोलना चाहुंदा ताकि ज़हन देच ये गल पूरी बैठ जाए। पता नहीं कितना सिख जगत भटक रहा है, देहदारी गुरु चाहिदा है कि नहीं, क्यों कौन दसे कदी देही भी गुरु आउंदी है, अज है ते कल नहीं है। तो इहदा मतलब गुरु मिट जांदा है, गुरु मर जांदा है, ते जो मर जांदा है ओ गुरु सदैवी जीवन थानू किस तरह देवेगा, किस तरह देवेगा। गुरु ते शब्द है, गुरु ते ज्ञान है, ज्ञान गुरु आत्म उपदेशो नाम वे बहुत लगाओ। किसे देही कोल भी जाओगे तो वो जो उपदेश कर रही है उपदेश नू हिरदे च वसाओगे कि उस देही नू। जे आखो देही नू हिरदे च वसाना है तो उपदेश सुनन दी लोड़ ही नहीं, फिर की लोड़ है। जे उपदेश नू हिरदे च वसाना है ते तां ही हिरदा बदलेगा, तां ते फिर देही दी कोई कीमत ही ना रहेगी। देही दा उतना ही सन्मान जिवें किसे ने कोई कपड़े पहने अवन ते कपड़ियां दी कदर, कपड़ियां दा सन्मान, वे फलाने दे कपड़े ने, फलाने दे वस्त्र ने। जिवें रुमालियां दा असीं सत्कार करदे हां, गुरु ग्रंथ साहिब दे रुमाले, पर हुण मैं अर्ज करां कि अखर ए भी रुमाले ने, कागज ए भी रुमाले ने, अखरां दे च जो ज्ञान है यही परमात्मा है। ओरे दे चों गुरु नूं कढ़ना पैंदा है, मक्खण शाह लबाणा बनना पैंदा है, गुरु ते हर वक्त बोरे च है, ए भी मैं अर्ज कर दें। बाई देहधारी गुरु बार बैठे सन ते हजारां लोग भुल जांदे सन, उन्हां नूं मत्था टेक के वापस हो जांदे सन, तसली नहीं आउंदी सी किसे दी। मक्खण शाह लबाणा आया, इहदे कोल अख सी, कहिंदा है रब दा कलाम अकाल पुरख दे बोल ते मैनूं किसे कोल नहीं दिखाई दिते। तो चलो ये साधक होणगे, संत होणगे, ये अवतार नहीं ने, ये नहीं ने, ये गुरु नहीं ने। चलो अभ्यासी होणगे, गुरु होण दा दावा इन्हां दा झूठा है। तो चूंकि ये दावा झूठा है तो शायद इन्हां दी बंदगी भी झूठी है। जो इस तरह दे झूठे दावे करन नूं किस तरह सच्चे हो सकदे ने, मक्खण शाह लबाणे दी ये सोचनी है। बकाले विच एक हलवाई तो पुछदा है इत्थे कोई होर भी है जो गुरु नानक दी गद्दी दा वारस होवे। उस हलवाई ने कहा सोडी बंस दा एक तेगा कमला है, गुरु प्रताप सूरज दे जिस तरह लिखे है, एक तेगा कमला है, कोहरे च रहिंदा है, कोहरे दे च है, बाहर नहीं आउंदा। वो जड़े बाई सन लिशके पुशके बाहर बैठे सन गदियां ला के, ये भौरे च गया दर्शन कीते ने, बोल सुने, तो उपर चढ़ के कोठे ते कहिंदा है गुर ला धोरे, गुर ला धोरे, जो मैं बोल सुने ने ये परमात्मा दे ने, ईश्वर दे ने। गुरु ते हर वक्त भौरे च है, ये भी मैं अर्ज करा, अखरां दे भौरे च कढ़ना पेगा। अखरी नाम अखरी साला, अखरी ज्ञान गीत गुणगा, अखरी लिखण बोलण बाण, अखरां सिरसन जोग वखाण। इन्हां अखरां दे भौरे च कोई रब्बी जोत नूं कढ़े, कोई गुरु नूं प्रगट करे। जीवन दे च परमात्मा ते गुरु नूं प्रगट करना पैंदा है, यह भी अर्ज मैं करां। ना किधरे गुरु मिलदा है, ना किधरे इस तरीके नाल परमात्मा मिलदा है, प्रगट करना पैंदा है जीवन दे च। अपनी हालत इस ढंग दी बनानी पैंदी है कि गुरु प्रगट होवे, अपनी हालत ऐसी बनानी पैंदी है कि परमात्मा प्रगट होवे। सुन उपदेश हिरदे बसाओ मन इच्छे नानक फल पाओ। इस बाणी नु सुनो, शब्द नु सुनो, ते जैसे सुन के शब्द अंदर वसेगा बार परमात्मा प्रगट हो जाएगा। सारा जगत परमात्मा का रूप दिखाई देगा। जो दी से सो तेरा रूप गुण निधान गोविंद अनूप। ए विश संसार तुम देख दे हर का रूप है, हर रूप नदरी आया। इधर शब्द ने अंदर प्रवेश किया, इधर सारा संसार निरंकार दिखाई देता। इधर गुरु नु सुनिया, इधर अखां ने परमात्मा वेखना आरंभ कर दिता। जी अखां नु अजे परमात्मा नहीं दिखाई दिता तो अखां ने अजे गुरु रूप परमात्मा नु सुनिया भी नहीं, क्योंकि गुरु वो जो बोल ने, वो जो शब्द ने परमात्मा दे ही ने। परमात्मा दे बोल ही अखां खोल सकते ने, जगत दे बोल, संसार दे बोल साड़ी अखां नहीं खोल सकते। ये भी मैं अर्ज करते हैं। पर अखां खुल सकदियां ने अगर साडा मन पूरी एकाग्रता नाल सुने। और जिस दिन सुनेगा, मत विच रतन जवाहर माणक जे एक गुरु की सुख सुने। एक भी सिखिया सुन ली, एक भी पंक्ति, एक भी शब्द सुन लिया और अंदर वस गया तो गुण पार प्रगट हो जाएंगे, दया प्रगट हो जाएगी, प्रेम प्रगट हो जाएगा, ज्ञान प्रगट हो जाएगा, आत्मदृष्टि प्रगट हो जाएगी, सारा संसार निरंकार का रूप दिखाई देने लग पाएगा। तो इस तरीके नाल सतगुरु कहिंदे ने ओ गुरु है। अखीर विच कहिंदे ने ओ प्रसाद है। यह अवस्था उसकी बख्शिश नाल बनेगी, तेरी मेहनत नाल नहीं, उसकी रहमत नाल बने, तेरे प्रयास नाल नहीं, उसके प्रसाद नाल। अपने आप विच यह प्रसाद शब्द चूंकि बहुत गूढ़ भाव अपने विच छुपाई बैठा है, इसका खुलासा कल दिन दे समय मैं थोड़े सामने करने की कोशिश करांगा। प्रसाद है, साड़ी मेहनत नहीं, उसकी रहमत है। साड़ा प्रयास नहीं, उदा प्रसाद है। क्योंकि एक भी भगत ने ऐसा नहीं आख्या कि मेरे प्रयास नाल हे परमात्मा तू मैनू मिलिया, मेरी मेहनत नाल मैं तेनू प्राप्त कीता है। कहिंदा नहीं, तू मिलिया तेरी रहमत, मेरी मेहनत नहीं, तू मिलिया मेरा प्रयास नहीं, तेरा प्रसाद। लेकिन फिर भी भगत बहुत प्रयास कर देन, अमृत वेले उठना है, जप करना है, तप करना है, नियम पूर्वक इशनान करना है, सब कुछ कर देना है। जिन्हें नाम ध्याया गए मुशक्कत गाल, बड़ी गाल ना गाल देन, बड़ी मुशक्कत कर देने। पर मुशक्कत कर करके एक ही गल का पता चलता है कि मुशक्कत नाल नहीं मिलेगा। बस इन्नी गल है। मेहनत कर करके एक ही ज्ञान मिलेगा कि मेहनत नाल नहीं मिलेगा। प्रयास कर करके इक्को ही पता चलेगा एक गल दा कि प्रयास नाल नहीं मिलेगा। वो जद मिलदा है उदा प्रसाद, वो जद मिलदा है उदी रहमत, उदी किरपा। साडा कर्म नहीं, उदी किरपा। साडा प्रयास नहीं, उसका प्रसाद। साडी मेहनत नहीं, उसकी रहमत। अगर मेरी मेहनत नाल मैनू परमात्मा मिल गया तो मेरी मेहनत उसकी कीमत है। इतनी मैं मेहनत करांगा मिल जाएगा, किसी नू भी मिल जाएगा। फिर परमात्मा अमुल नहीं है, फिर ये शब्द कहने बनदे नहीं। कीमत पाए न कहा जाए, कहने वाले तेरे रह समाए। तेरी कीमत नहीं है, तेरा कोई मुल नहीं है। मेरा कोई भी कर्म तेरा मुल नहीं है। मेरा अमृत वेले दा उठना तेरा मुल नहीं है। मेरा वाहेगुरु वाहेगुरु दा जप करना तेरा मुल नहीं है। तीर्थां दा इशनान, दान पुन सेवा, ये तेरा मुल नहीं है। राम राम दा रटन, ये तेरी कीमत नहीं है। तू मिलिया मेरी मेहनत नहीं, तेरी रहमत। तू मिलिया मेरा प्रयास नहीं, तेरा प्रसाद। और जद मिले है प्रसाद ही है, जद मिले है उदी रहमत ही है, तो मेहनत करन दी की लोड़ है। यकीन जानो, मेहनत कर करके ही पता चलता है, नहीं पता चलता। मेहनत कर करके इतना ही पता चलता है कि मेहनत नाल नहीं मिलेगा। ਗੁਰੂ ਨਾਨਕ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ, ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਮੱਲਾ ਪਹਿਲਾ। ਗੁਰੂ ਨਾਨਕ ਦੀ ਬਾਣੀ, ਗਾਲ ਨਾਲ ਨਹੀਂ ਮਿਲਿਆ, ਸੇਵਾ ਨਾਲ ਨਹੀਂ ਮਿਲਿਆ, ਦਾਨ ਨਾਲ ਨਹੀਂ ਮਿਲਿਆ, ਪੁੰਨ ਨਾਲ ਨਹੀਂ ਮਿਲਿਆ। ਕੋਈ ਦਾਨ ਕਰੋੜਾਂ ਦਾ ਉਹਦੀ ਕੀਮਤ ਨਹੀਂ, ਕਿਤਨੀ ਸੇਵਾ ਜੀਵਨ ਭਰ ਦੀ ਉਸਦੀ ਕੀਮਤ ਨਹੀਂ, ਕਿਤਨਾ ਜਪ ਜ਼ਿੰਦਗੀ ਭਰ ਦਾ ਉਹਦੀ ਕੀਮਤ ਨਹੀਂ ਮਿਲਦਾ। ਨਾ ਕੀਤੇ ਜਪ ਨਾਲ ਮਿਲਦਾ, ਨਾ ਦਿੱਤੇ ਦਾਨ ਨਾਲ ਮਿਲਦਾ, ਨਾ ਕੀਤੀ ਸੇਵਾ ਨਾਲ ਮਿਲਦਾ। ਫਿਰ ਕਿਸ ਤਰ੍ਹਾਂ ਮਿਲਦਾ? ਉਹ ਮਿਲਦਾ ਅਚਨਚੇਤ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਨਚੇਤ ਮਿਲੇ। ਤੋ ਅਚਨਚੇਤ ਕਿਸ ਤਰ੍ਹਾਂ ਮਿਲ ਗਿਆ? ਉਹਦਾ ਪ੍ਰਸਾਦ, ਉਹਦੀ ਬਖਸ਼ਿਸ਼, ਉਹਦੀ ਰਹਿਮਤ, ਮਿਹਨਤ ਨਹੀਂ, ਉਹਦੀ ਰਹਿਮਤ। ਆਇਆ ਇਹ ਰਹਿਮਤ ਆਖਿਰ ਹੁੰਦੀ ਹੋਵੇਗੀ, ਕੋਈ ਢੰਗ ਤੇ ਹੈ, ਕੋਈ ਤੌਰ ਤਰੀਕਾ ਤੇ ਹੈ। ਇਹਨਾਂ ਗੁੰਜਲਾਂ ਨੂੰ ਗੁਰਬਾਣੀ ਨੇ ਜਿਸ ਢੰਗ ਨਾਲ ਖੋਲਿਆ, ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਔਰ ਸਮੇਂ ਨੂੰ ਮੁੱਖ ਰੱਖਦੇ ਹੋਇਆ ਇੰਜ ਕਹਿ ਲਓ, ਕੱਲ ਸਮਾਪਤੀ ਕਰ ਦਿਆਂਗੇ। ਉਂਝ ਇਹ ਮੂਲ ਮੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮੂਲ ਮੰਤਰ ਦੀ ਵਿਆਖਿਆ ਹੈ। ਦੁਨੀਆਂ ਦੇ ਸਾਰੇ ਧਰਮ ਗ੍ਰੰਥ ਇੰਜ ਕਹਿ ਲਓ ਮੂਲ ਮੰਤਰ ਦਾ ਟੀਕਾ ਨੇ, ਔਰ ਕੁਛ ਨਹੀਂ ਹੈ। ਈਸ਼ਵਰ ਦੇ ਸਾਰੇ ਬੁਨਿਆਦੀ ਗੁਣ ਮੂਲ ਮੰਤਰ ਵਿੱਚ ਆ ਗਏ ਨੇ। ਉਹ ਇੱਕ ਹੈ, ਉਹ ਓਅੰਕਾਰ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ। ਉਹ ਇੱਕ ਸੱਤ ਹੈ, ਉਹ ਜੋ ਇੱਕ ਹੈ ਉਸਦਾ ਨਾਮ ਹੈ, ਉਸੇ ਦਾ ਹੀ ਨਾਮ ਹੈ, ਅਮਿੱਟ ਹੈ, ਬਾਕੀ ਕਿਸੇ ਦਾ ਨਾਮ ਨਹੀਂ। ਸਭ ਨਾਮ ਮਿੱਟ ਜਾਂਦੇ ਨੇ, ਸਮਾਂ ਪਾ ਕੇ ਮਿੱਟ ਜਾਂਦੇ ਨੇ। ਉਹ ਜੋ ਇੱਕ ਹੈ ਉਹੀ ਕਰਤਾ ਹੈ, ਔਰ ਜੋ ਇੱਕ ਹੈ ਆਪਣੀ ਕ੍ਰਿਤ ਵਿੱਚ ਬੈਠਾ, ਆਪਣੀ ਕ੍ਰਿਤ ਤੋਂ ਵੱਖ ਨਹੀਂ ਹੈ। ਉਹ ਜੋ ਇੱਕ ਹੈ ਉਸਦੇ ਸੁਭਾਅ ਵਿੱਚ ਭੈ ਨਹੀਂ ਹੈ, ਉਹਦੇ ਸੁਭਾਅ ਵਿੱਚ ਵੈਰ ਨਹੀਂ ਹੈ, ਉਹਦੀ ਹੋਂਦ ਵਿੱਚ ਕਾਲ ਨਹੀਂ ਹੈ, ਸਮਾਂ ਨਹੀਂ ਹੈ, ਵਕਤ ਨਹੀਂ ਹੈ। ਉਹ ਜੋ ਇੱਕ ਹੈ ਬਕਾਇਦਾ ਮੂਰਤੀਮਾਨ ਹੈ, ਪਰ ਉਹ ਜੋ ਇੱਕ ਹੈ ਉਸਨੂੰ ਕਿਸੇ ਨੇ ਬਣਾਇਆ ਨਹੀਂ, ਅਜੋ ਨਹੀਂ ਹੈ। ਉਹ ਜੋ ਇੱਕ ਹੈ ਸੈਭੰਗ ਹੈ, ਆਪਣੇ ਆਪ ਤੋਂ ਆਪ ਹੀ ਵਿਸਤ੍ਰਿਤ ਹੋਇਆ ਹੈ, ਆਪਣਾ ਪਸਾਰਾ ਉਸਨੇ ਆਪ ਹੀ ਕੀਤਾ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਉਹ ਜੋ ਇੱਕ ਹੈ ਉਹੀ ਗੁਰੂ ਹੈ, ਉਹ ਜੋ ਇੱਕ ਹੈ ਉਹੀ ਪ੍ਰਸਾਦ। ਇਹ ਸਾਰੀ ਵਿਆਖਿਆ ਉਸ ਇੱਕ ਦੀ, ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਇੱਕ ਦੀ ਵਿਆਖਿਆ, ਦੁਨੀਆਂ ਦੇ ਸਾਰੇ ਧਰਮ ਗ੍ਰੰਥ ਉਸ ਦੀ ਵਿਆਖਿਆ, ਜਿਹੜੇ ਮੂਲ ਗੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਬਿਆਨ ਕੀਤੇ ਨੇ, ਗੁਰ ਪ੍ਰਸਾਦ, ਇਸ ਦਾ ਥੋੜਾ ਜਿਹਾ ਖੁਲਾਸਾ ਕੱਲ ਆਪ ਜੀ ਦੇ ਸਾਹਮਣੇ ਰੱਖ ਕੇ, ਇਸ ਦੌਰ ਦੇ ਜੋ ਆਪ ਜੀ ਨਾਲ ਸੰਯੋਗ ਬਣਿਆ ਦੋ ਹਫ਼ਤਿਆਂ ਦਾ, ਕੱਲ ਜੋ ਹੈ ਸਮਾਪਤੀ ਕਰਾਂਗੇ। ਰੋਜ਼ ਆਪ ਸਮਾਂ ਕੱਢਦੇ ਰਹੇ, ਸਤਿਗੁਰ ਰਹਿਮਤ ਕਰਨ ਕਿ ਗੁਰਦੁਆਰੇ ਆਉਣ ਦਾ ਖਿਆਲ ਰੋਜ਼ ਆਵੇ ਤੁਹਾਨੂੰ। ਮੈਂ ਇਤਨਾ ਅਰਜ਼ ਕਰਦਿਆਂ, ਜਿਵੇਂ ਆਦਮੀ ਪੁੱਤਰਾਂ ਕੋਲ ਬੈਠਦਾ, ਮਿੱਤਰਾਂ ਕੋਲ ਬੈਠਦਾ, ਪਤਨੀ ਕੋਲ ਬੈਠਦਾ, ਪਤੀ ਕੋਲ ਪਤਨੀ ਬੈਠਦੀ ਹੈ, ਭਰਾ ਕੋਲ ਭਰਾ ਬੈਠਦਾ, ਜੈਸੇ ਮਿੱਤਰਾਂ ਕੋਲ ਬੈਠਦੇ ਹਾਂ, ਇਸੇ ਤਰੀਕੇ ਨਾਲ ਗੁਰੂ ਕੋਲ ਆ ਕੇ ਬੈਠਣਾ ਚਾਹੀਦਾ। ਔਰ ਥੋੜਾ ਜਿਹਾ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿਦੇ ਹਾਂ, ਨਹੀਂ ਕੀਰਤਨ ਹੋ ਰਿਹਾ ਤਾਂ ਵੀ ਨਾ ਸਹੀ, ਬੈਠਣਾ ਵੀ ਲਾਭਕਾਰੀ ਹੈ। ਇਤਨਾ ਭਾਵ ਹੋਵੇ ਕਿ ਅਸੀਂ ਗੁਰੂ ਨਾਨਕ ਦੇ ਕੋਲ ਬੈਠੇ ਹਾਂ, ਅਸੀਂ ਕਲਗੀਧਰ ਦੇ ਕੋਲ ਬੈਠੇ ਹਾਂ, ਇਹ ਬੈਠਣਾ ਵੀ ਲਾਭਕਾਰੀ ਹੋ ਜਾਏਗਾ। ਸੁਣਨਾ ਤੇ ਲਾਭਕਾਰੀ ਹੈ, ਬੈਠਣਾ ਵੀ ਲਾਭਕਾਰੀ ਹੈ, ਲੇਕਿਨ ਇਤਨਾ ਤੇ ਕਰਨਾ ਹੀ ਪਏਗਾ ਤਾਂ ਕਿ ਮਨ ਦੇ ਭਾਵ ਇਸ ਤਰ੍ਹਾਂ ਦੇ ਜੋ ਹੈ ਬਣਨ। ਖੈਰ, ਬਾਕੀ ਵਿਚਾਰਾਂ ਕੱਲ੍ਹ ਤੁਹਾਨੂੰ ਜੋ ਹੈ ਲੇਟ ਨਾ ਕਰਾਂ, ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ, ਉਹ ਗੁਰੂ ਹੈ, ਸਾਰਾ ਗਿਆਨ ਉਸੇ ਤੋਂ ਆ ਰਿਹਾ, ਸਿਰਫ ਸੂਰਜ ਦੀ ਰੋਸ਼ਨੀ ਉਸੇ ਤੋਂ ਨਹੀਂ ਆ ਰਹੀ, ਗਿਆਨ ਦੀ ਰੋਸ਼ਨੀ ਵੀ ਉਸੇ ਤੋਂ ਆ ਰਹੀ ਹੈ। ਔਰ ਉਹ ਪ੍ਰਸਾਦ ਹੈ, ਉਸ ਦੇ ਚ ਕਰੋਪੀ ਨਹੀਂ ਹੈ, ਉਸ ਦੇ ਸਰਾਪ ਨਹੀਂ ਹੈ, ਉਹ ਜ਼ਾਲਮ ਨਹੀਂ ਹੈ, ਰਹਿਮਾਨ ਹੈ, ਰਹੀਮ ਹੈ, ਉਹ ਕਰੀਮ ਹੈ, ਉਹ ਪ੍ਰਸਾਦ ਹੈ, ਉਹ ਬਖਸ਼ਿੰਦ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਕਠੋਰ ਨਹੀਂ ਹੈ। ਖੁਦਾ ਐਸੀਆਂ ਸਜ਼ਾਵਾਂ ਦਿੰਦਾ ਹੈ, ਐਸੀਆਂ ਕਰਣੀਆਂ ਸਜ਼ਾਵਾਂ, ਜਿੱਥੇ ਜਿੱਥੇ ਜੋ ਕੁਛ ਵੀ ਲਿਖਿਆ ਯਕੀਨ ਜਾਣੋ ਗਲਤ ਲਿਖਿਆ, गुस्ताखी माफ। कोई नहीं देता किसी को सजाएं, सजा बन के आती हैं अपनी खताएं। ये भी मैं अर्ज कर दें, ना जगत किसी नूं कोई सजा देंदा है, ना परमात्मा। साडे अपने लक्षण ही सानू सजा दे देंदे ने, साडी अपनी करनी ही सानू सजा दे देंदी है। असी अपने कीते करके ही जो है दुख पा लैंदे आ। परमात्मा दुख देण वाला नहीं है। अगर दुख देण वाला है तो फिर उन्हूं रहीम कहण की लोड़ नहीं है, उन्हूं करीम कहण की लोड़ नहीं है, उन्हूं रहमान कहण की लोड़ नहीं है, उन्हूं प्रसाद कहण की लोड़ नहीं है, उन्हूं कृपालू ते दयालू कहण की लोड़ नहीं है। वो ते इतना दयालू ते कृपालू है, इतना प्रसाद है। ईरानी सूफी संत हाफिज कहंदे ने, सद सा लाबा इम्तिहान गुनाह ख्वाहम करद, ऐ खुदा 80 साल की उम्र च इसने ये बोल रचे ने। कहिंदा तू मैनू 100 साल तक जे जिंदा रह रखिया, 80 साल का तो मैं हो गया, 80 साल तक मैं गुनाह ही कीते ने, ते जे बाकी होर तू मैनू 20 साल की जिंदगी दिती ना तो मैं गुनाह करांगा। पुन नहीं करने, पाप करने ने। सद सा लाबा इम्तिहान गुनाह ख्वाहम करद, एक फकीर दे मुंह ये बोल चंगे नहीं लगते। पर फकीर बड़े निराली बिरती दा फकीर सी। ईरान दे जितने फकीर हुए ने उन्हां दे च एक चोटी दा फकीर है। उंज उस धरती ने बहुते फकीर पैदा कीते। शेख सादी सी, उमर ख्याम सी, फिरदौसी उत्थे ही होया, हाफिज जो है उत्थे होया, शेख सादी उत्थे ही होए ने, शमस तबरेज उत्थो ही आए सन, सरमद भी उत्थो ही आया सी। इस तरह के बहुत सारे चोटी दे सूफी संत उस जमीन ने पैदा किए ने। उन्हां दे चो एक ए है हाफिज। जिस तरह हिंदुस्तान की मिट्टी ने ऋषि पैदा किए, मुनि पैदा किए, ज्ञानी पैदा किए, भगत पैदा किए, संत पैदा किए, अवतार पैदा किए, ईरान की मिट्टी ने कुछ फकीर पैदा किए, सूफी संत पैदा किए। उन्हां दे च हाफिज का अपना एक खास नाम है। कहिंदा सद सा लाबा इम्तिहान गुनाह ख्वाहम करद, है खुदा जिस 100 साल तक मैं जिंदा रहा, पिछली जिंदगी ते मेरी गुनाहां च बतीत होई है, अगे होर भी गुनाह करांगा, 100 साल तक करांगा। अगर तू 100 साल दी मैनू जिंदगी दिती, क्यों? ऐ खुदा तू ते मेरे कदम कदम ते इम्तिहान लै ना, मैं फिर तेरा इम्तिहान लेना है। कि ता जुरम मन अस्त बेश या रहमत तो, मैं एक पलड़े देच रखांगा अपने 100 साल दे गुनाह, तोलांगा एक पलड़े च रखांगा 100 साल दे गुनाह, और दूजे पलड़े देच रखांगा तेरी एक पल दी रहमत, एक पल दी बख्शिश, एक पल दी कृपा। कहिंदा मेरा अनुभव कह रहे है तेरी एक पल दी रहमत इतनी ज्यादा है कि मेरे 100 साल दे गुनाह ते कुछ भी नहीं ने, कुछ भी नहीं ने। एवें मैं हिरदा बोझल पिया करता, कुछ भी नहीं ने। कृष्मा रहमते शाहां का जब देखा हशर ने, चीख उठा हर बेगुनाह, मैं भी गुनाहगारों में हूं। तू इतना बख्शन, इतना दयालु। ये फकीर कहंदा मेरे अनुभव च आ गई ये गल, बाकी दे 20 साल मैं रहा ते पाप करांगा, पर मैं अर्ज करा जिस दे उते इतनी रहमत हो गई है, तो जिसन इतनी रहमत दिखाई दे रही है, क्यों पाप करेगा? उस तो क्यों पाप हो जाएंगे? इसन इंज भी लेना है, किधरे इंज ना लेना भी चलो बड़ा कृपालू है, कल तो सारे ही अनर्थ कर दे, किधरे इंज पुठी गल ना ले लेना, सिलसिला उल्ट ना ले लेना। ए फकीर कहंदा सद सा लाबा इम्तिहान गुनाह ख्वाहम करद, ऐ खुदा बीती जिंदगी मैं गुनाहां च बतीत कीती है, जिड़ी रहिंदी है, अगर तू मैनू 100 साल तक जिंदा रखिया गुनाह करांगा, फिर 100 साल दे सारे गुनाह कट्ठे करके मैं एक पलड़े च रखांगा, तराजू पुराना एक पलड़े च रखांगा, ते दूजे पलड़े च रखांगा तेरी एक पल दी रहमत। ऐ खुदा थोड़ी बहुत इबादत करके मैनू इतना पता चलिया तेरी एक पल दी रहमत इतनी ज्यादा है, इतनी ज्यादा है मेरे 100 साल दे गुना कुछ भी नहीं है, कुछ भी नहीं है। इस वास्ते जब वाहेगुरु जपना होवे कीतियां या गलतियां दा अफसोस ना करो, वाहेगुरु ही जपो, उसनु ही जपो। अगर कीतियां गलतियां दा अफसोस पैदा होया तो कई लोग तो इतने निराश होंदन, ले अमृत साढ़े हिस्से च किथे है जी, असी किथे नाम जप सकते हैं। ये पता है क्यों निराशा, कीतियां हुई गलतियां सामने आंदियां, पर ना रख पुरखा कीतियां हुई गलतियां नो इतना बख्शिंद है, इतना दयालु है, उदी एक पल दी रहमत सब कुछ धो देंदी है। लख मड़िया कर इकट्ठे एक रतीले भाए, गुरु नानक देव जी महाराज कहते एक चिनगारी लखा मन लड़कियां जो है साड़ के सुआह कर देंदी है। उसकी पल भर दी रहमत एक निक्की जी चिनक तेरे करोड़ा पापा नु नाश कर देगी। तू एक चिनगारी ते पैदा कर अपने अंदर, तू इतना ते भरोसा कर उसते, वो रहीम है, वो रहमान है, वो प्रसाद है, वो करुणाकर है, वो दया दा सागर है। इस वास्ते प्रसाद ते गल गुरु नानक ने खत्म की, एक ते शुरू की, प्रसाद ते समाप्त की। तू प्रसाद है, तू रहमान है, तू रहीम है, तू दयालु है, तू कृपालु है। इसकी जड़ी वजाहत जिस ढंग नाल गुरबाणी च है, तुझ बुद्धि अनुसार मैं कल आप जी दे सामने खोलण की कोशिश करांगा। अज इतने विचारां सारयां दा हार्दिक तौर ते धन्यवाद। रोज आप समा कढ़दे रहे, इत्थों दे सारे मुखी सज्जणां दा भी हार्दिक तौर ते धन्यवाद, ते सेठी साहबणां दा भी हार्दिक तौर ते धन्यवाद। हर साल मैनूं याद करा देंदे ने इत्थे आउणा है, और बणे होए प्रोग्राम नाल इत्थे 2 हफ्ते हाजरी भरनी है। तो सतगुरु दी रहमत, कीता होया वादा निभ गया, सतगुरु दी रहमत बख्शिश। कल फिर थोड़े चरण परसांगे, फिर मैं सारिया का धन्यवाद करदे होया इत्थे समाप्ति करदा। दास दी फतेह प्रवान करनी। वाहिगुरु जी का खालसा, वाहिगुरु जी।